ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਪੂਰਬ ਲਿਖਿਆ ਕਮਾਵਣਾ ਜੇ ਕਰਤਾ ਆਪ ਲਿਖਿਆਸ ਮੋਹ ਠਗੌਲੀ ਪਾਈਅਨ ਵਿਸਰਿਆ ਗੁਣ ਤਾਸ ਪੂਰਬ ਲਿਖਿਆ ਕਮਾਵਣਾ ਜੇ ਕਰਤਾ ਆਪ ਲਿਖਿਆਸ ਮੋਹ ਠਗੌਲੀ ਪਾਈਅਨ ਵਿਸਰਿਆ ਗੁਣ ਤਾਸ ਮਤ ਜਾਣੋ ਜਗ ਜੀਵ ਦਾ ਦੂਜੈ ਭਾਏ ਮੁਆਸ ਜਿਨੀ ਗੁਰਮੁਖ ਨਾਮ ਨਾ ਚੇਤੇ ਸੇ ਬਹਿਣ ਨਾ ਮਿਲਨੀ ਪਾਸ ਦੁਖ ਲਾਗਾ ਬਹੁ ਅਤ ਕਣਾ ਪੁੱਤ ਕਲਤ ਨਾ ਸਾਥ ਕੋਈ ਜਾਸ ਲੋਕਾਂ ਵਿੱਚ ਮੂੰਹ ਕਾਲਾ ਹੋਆ ਅੰਦਰ ਉਪੇ ਸਾਸ ਮਨ ਮੁੱਖਾਂ ਨੂੰ ਕੋ ਨਾ ਵਿਸਹੀ ਚੁੱਕ ਗਿਆ ਵਿਸਾਸ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨ੍ਹਾਂ ਅੰਤਰ ਨਾਮ ਨਿਵਾਸ ਮਹਲਾ ਤੀਜਾ ਸੇ ਸੈਣ ਸੇ ਸੱਜਣਾ ਜੇ ਗੁਰਮੁਖ ਮਿਲੇ ਸੁਭਾਏ ਸਤਿਗੁਰ ਕਾ ਭਾਣ ਅਨ ਦਿਨ ਕਰੇ ਸੇ ਸੱਚ ਰਹੇ ਸਮਾਏ ਦੂਜਾ ਭਾਏ ਲੱਗੇ ਸੱਜਣ ਨਾ ਆਖੀਐ ਜੇ ਅਭਿਮਾਨ ਕਰੇ ਵੇਕਾਰ ਮਨ ਮੁਖ ਆਪ ਸਵਾਰਥੀ ਕਾਰਜ ਨਾ ਸਕੇ ਸਵਾਰ ਨਾਨਕ ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਨਹਾਰ ਪਾਉੜੀ ਤੁਧ ਆਪੇ ਜਗਤ ਉਪਾਏ ਕੈ ਆਪ ਖੇਲ ਰਚਾਇਆ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਵਿੱਚ ਹਉ ਮੈਂ ਲਿਖਾ ਮੰਗੀਐ ਫਿਰ ਆਵੈ ਜਾਇਆ ਜਿਨ੍ਹਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ बलिहारी गुरु अपने सदा सदा कुमाया जिन्ना हर आप कृपा करे से गुरु समझाया बलहारी गुरु अपने सदा सदा कुमाया वाहे गुरु जी का खालसा वाहे गुरु जी की फतेह
वाहे गुरु जी तू सुल्तान कहां हौं मियां तेरी कमन वडाई जो तू देहे सो कहां स्वामी मैं मूर्ख कहण न जाई तुद आगे अरदास हमारी जियो पिंड सब तेरा कहो नानक सब तेरी वडियाई कोई ना हो ना जाने मेरा सर्व सुखां दे दाते चवर शतर तख दे मालक हलत पलत दे रखवाले सतगुरु साहिब श्री गुरु ग्रंथ साहिब जी महाराज की पावन पवित्र हजूरी विच सुभायमान गुरबाणी कीर्तन दे राही उस परम पिता वाहिगुरु जी की सिबत सलाह विच लिवलीन हो बैठे गुरु सवारे सतसंगी जनों वाहिगुरु जी का खालसा वाहिगुरु जी की फतेह। वाहिगुरु जी ने अपार कृपा की है अज का यह सुहावना दिन सानू प्राप्त होए है अमृत वेले सतगुरु जी के दर्शन दीदार श्री दरबार साहब जी के दर्शन दीदार आप जी ने किते ने उपरंत जो पावन मुख वाक पावन सिंह साहब जी की रसना तो आप जी सरवण कर रहे सी अमृत वेले उसकी विचार सरवण करन दे लई महान इतिहासक स्थान गुरुद्वारा मंजी साहब जी विखे आप जी जुड़ बैठे हो जी मुख वाक का पाठ मानयोग भाई साहब जी ने आप जी नूं सुनाया है। अज का यह पावन मुख वाक सोठ राग की वार विचों गुरदेव जी ने बख्शे है यह वार धन गुरु रामदास जी महाराज की बख्शिश की हुई है अते ए पौड़ी जो तीसरे नंबर ते अंकित है इस दे नाल दो श्लोक सतगुरु श्री गुरु अमरदास जी महाराज के अंकित ने पावन पौड़ी अंदर गुरदेव जी ने इस जगत की रचना का जिक्र किया कि वाहिगुरु जी ने यह जगत जिहड़ा एक खेड बनाई है गुरु नानक साहब जी का आसा दी वार विच एक बचन है कि वाहिगुरु जी ने जितना भी जगत बनाया जिन्हें जीव बनाए ने उन्हां सारियां दा परमात्मा बड़ा ध्यान रखता आपां इह गल कह सकदे कि परमात्मा वाहिगुरु जी बड़े जिम्मेवार ने बड़े रिस्पोंसिबल ने सतगुरु जी दे इह वचन कि चित्त है अंदर सब को वेख नदरी हेठ चलाईंदा आपे दे वडियाईयां आपे ही तंदे लाईंदा परमात्मा आप ही जीवन नूं सिरजदा है आप ही थां थां ते तंदियां ते लाया होया है आप ही इन्हां नूं रिजक दिंदा है। गल है कि वाहिगुरु जी इस जगत को सिरज के कोई लापरवाह नहीं हो गए वो बड़े रिस्पोंसिबल ने वो बड़े जिम्मेवार ने हर मनुख को रिजक देना उन्होंने जिम्मेवारी है जगत को किवें चलाना ये उन्होंने जिम्मेवारी है। जिथे परमात्मा जी रिस्पोंसिबल ने उथे हर मनुख को भी रिस्पोंसिबल होने का उपदेश है गुरबाणी दे रही। देखो परमात्मा की कुदरत बड़ी जिम्मेवार है रिस्पोंसिबल है टाइम नाल सूरज चढ़ जाता है टाइम नाल अस्त हो जाता है टाइम नाल रुत्तां आउंदियां ने टाइम दे नाल हर चीज़ चलती हर चीज़ सिस्टम दे अंदर है ਇਹਨੂੰ ਹੁਕਮ ਕਿਹਾ ਜਾਂਦਾ ਹੈ। ਤੇ ਗੁਰਬਾਣੀ ਨੇ ਇਹ ਸਮੁੱਚੀ ਮਾਨਵਤਾ ਨੂੰ ਦੋ ਹਿੱਸਿਆਂ ਚ ਵੰਡਿਆ। ਵੈਸੇ ਤੇ ਬੇਅੰਤਰਾਂ ਦੀ ਲੁਕਾਈ ਰੰਗੀ ਰੰਗੀ ਭਾਂਤੀ ਕਰਕਸ ਜਿਨਸੀ ਮਾਇਆ ਜਿਨ ਉਪਾਈ, ਪਰ ਜੋ ਮਨੁੱਖਤਾ ਹੈ ਇਹਦੇ ਵਿੱਚ ਦੋ ਸੁਭਾਵ ਦੇ ਲੋਕ ਨੇ, ਦੋ ਕੈਟਾਗਰੀਜ ਦੇ ਲੋਕ ਨੇ, ਇੱਕ ਨੇ ਮਨਮੁੱਖ ਤੇ ਇੱਕ ਨੇ ਗੁਰਮੁਖ। ਗੁਰਮੁਖ ਉਹ ਨੇ ਜਿਹੜੇ ਜ਼ਿੰਦਗੀ ਅੰਦਰ ਰਿਸਪੋਂਸੀਬਲ ਹੋ ਜਾਂਦੇ ਨੇ, ਜਿਹੜੇ ਜਾਗਰਤ ਹੋ ਜਾਂਦੇ ਨੇ, ਜਿਹੜੇ ਚੇਤੰਨ ਹੋ ਜਾਂਦੇ ਨੇ, ਜਿਨ੍ਹਾਂ ਨੂੰ ਪਰਮਾਤਮਾ ਦੇ ਹੁਕਮ ਦਾ ਪਤਾ ਲੱਗ ਜਾਂਦਾ। ਕਿਉਂਕਿ ਉਹਦੇ ਹੁਕਮ ਤੋਂ ਬਿਨਾਂ ਆਪਾਂ ਉਹਦੇ ਵਿੱਚ ਲਿਵਲੀਨ ਨਹੀਂ ਹੋ ਸਕਦੇ। ਪਰਮਾਤਮਾ ਨੇ ਜਿੱਥੇ ਜਿੱਥੇ ਵੀ ਕਿਸੇ ਮਨੁੱਖ ਨੂੰ ਕੋਈ ਵਡਿਆਈ ਦਿੱਤੀ ਹੈ, ਭਾਵੇਂ ਕੋਈ ਰਾਜਨੀਤਿਕ ਅਹੁਦੇ 'ਤੇ ਬੈਠਾ ਹੈ, ਪਰਮਾਤਮਾ ਦਾ ਦਿੱਤਾ ਹੋਇਆ, ਭਾਵੇਂ ਆਪਾਂ ਘਰ ਦੇ ਵਿੱਚ ਹਾਂ, ਕੋਈ ਪਤੀ ਹੈ, ਪਤਨੀ ਹੈ, ਪੁੱਤਰ ਹੈ, ਪਿਤਾ ਹੈ, ਇਹ ਸਭ ਰੁਤਬੇ ਪਰਮਾਤਮਾ ਦੇ ਦਿੱਤੇ ਹੋਏ ਨੇ। ਇੱਥੋਂ ਤੱਕ ਸਾਡਾ ਸਰੀਰ ਹੈ, ਸਰੀਰ 'ਚ ਅੱਖਾਂ ਨੇ, ਕੰਨ ਨੇ, ਨੱਕ ਨੇ, ਇਹ ਪਰਮਾਤਮਾ ਦੀਆਂ ਦਿੱਤੀਆਂ ਨੇ ਅਤੇ ਪਰਮਾਤਮਾ ਨੇ ਇਹਨਾਂ ਦੀਆਂ ਕੁਝ ਜ਼ਿੰਮੇਵਾਰੀਆਂ ਲਗਾਈਆਂ ਹੋਈਆਂ। ਗੁਰਬਾਣੀ 'ਚ ਸਤਿਗੁਰੂ ਜੀ ਨੇ ਸਾਡੇ ਸਰੀਰ ਤੋਂ ਗੱਲ ਸ਼ੁਰੂ ਕੀਤੀ ਹੈ, ਨੇਤਰੋ ਮੇਰਿਓ ਹਰ ਤੁਮਨੇ ਜੋ ਕਰੀ ਹਰ ਬਿਨਾ ਵਰਨਾ, ਦੇਖੋ ਕੋਈ ਕੰਨਾਂ ਦੀ ਕੋਈ ਜ਼ਿੰਮੇਵਾਰੀ ਹੈ, ਰਸਨਾਂ ਦੀ ਕੋਈ ਜ਼ਿੰਮੇਵਾਰੀ ਹੈ, ਪੈਰਾਂ ਦੀ ਕੋਈ ਜ਼ਿੰਮੇਵਾਰੀ ਹੈ। ਜਦੋਂ ਵੀ ਕੋਈ ਅੰਗ ਆਪਣੀ ਜ਼ਿੰਮੇਵਾਰੀ ਤੋਂ ਲਾਪਰਵਾਹੀ ਕਰਦਾ ਉਦੋਂ ਜ਼ਿੰਦਗੀ ਅੰਦਰ ਦੁੱਖਾਂ ਦੀ ਗੱਲ ਸ਼ੁਰੂ ਹੁੰਦੀ ਹੈ। ਜਦੋਂ ਕੋਈ ਪਰਿਵਾਰ ਦੇ ਵਿੱਚ ਰਹਿਣ ਵਾਲਾ ਪ੍ਰਾਣੀ, ਭਾਵੇਂ ਉਹ ਪਤੀ ਹੈ, ਪਤਨੀ ਹੈ, ਪੁੱਤਰ ਹੈ, ਧੀ ਹੈ, ਪਿਤਾ ਹੈ, ਮਾਤਾ ਹੈ, ਉਹ ਆਪਣੀ ਰਿਸਪੋਂਸੀਬਿਲਟੀ ਨਹੀਂ ਸਮਝਦੇ, ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ, ਉਦੋਂ ਪਰਿਵਾਰ ਵਿੱਚ ਵਾਇਲੈਂਸ ਸ਼ੁਰੂ ਹੁੰਦੀ ਹੈ। ਪਰਮਾਤਮਾ ਨੇ ਇਹ ਜਗਤ ਜਿਹੜਾ ਹੈ ਦੁੱਖਾਂ ਲਈ ਨਹੀਂ ਬਣਾਇਆ, ਪਰਮਾਤਮਾ ਨੇ ਸੁੱਖ ਦੇਣ ਲਈ ਬਣਾਇਆ। ਫਿਰ ਸਾਡੇ ਘਰਾਂ 'ਚ ਦੁੱਖ ਕਿੱਥੋਂ ਆ ਗਏ, ਇਸ ਦੁਨੀਆਂ 'ਚ ਦੁੱਖ ਕਿੱਥੋਂ ਆ ਗਏ? ਉਹਦਾ ਕਾਰਨ ਇਹ ਹੈ ਕਿ ਪਰਮਾਤਮਾ ਨੇ ਸਾਨੂੰ ਇੰਨੀ ਵੱਡੀ ਵਡਿਆਈ ਦਿੱਤੀ, ਇੰਨੀਆਂ ਵੱਡੀਆਂ ਦਾਤਾਂ ਦਿੱਤੀਆਂ ਨੇ, ਉਹਦੇ ਨਾਲ ਕੁਝ ਜ਼ਿੰਮੇਵਾਰੀਆਂ ਦਿੱਤੀਆਂ ਨੇ। ਇੱਕ ਹੁੰਦੇ ਨੇ ਅਧਿਕਾਰ ਤੇ ਇੱਕ ਹੁੰਦੇ ਨੇ ਫਰਜ਼। ਹਰ ਬੰਦਾ ਅਧਿਕਾਰ ਚਾਹੁੰਦਾ, ਮੇਰਾ ਇਹ ਅਧਿਕਾਰ ਹੈ, ਮੈਨੂੰ ਇਹ ਮਿਲਣਾ ਚਾਹੀਦਾ, ਮੇਰਾ ਇੱਥੇ ਕਬਜ਼ਾ ਹੋ ਜਾਏ, ਇਹੀ ਹੈ ਨਾ। ਤੇ ਕਬਜ਼ੇ ਦੀ ਖਾਤਰ ਕਈ ਵਾਰੀ ਬੰਦਾ ਬੜੇ ਨਜਾਇਜ਼ ਕੰਮ ਕਰਦਾ, ਹੇਰਾ ਫੇਰੀਆਂ ਕਰਦਾ, ਠੱਗੀਆਂ ਕਰਦਾ, ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਕੇ ਫਿਰ ਨਜਾਇਜ਼ ਤਰੀਕੇ ਨਾਲ ਅੱਗੇ ਵਧਣਾ ਚਾਹੁੰਦਾ। ਭਾਵੇਂ ਪਰਿਵਾਰ ਹੋਵੇ, ਭਾਵੇਂ ਸਰੀਰ ਹੋਵੇ, ਭਾਵੇਂ ਸਰਕਾਰੀ ਸਿਸਟਮ ਹੋਵੇ, ਭਾਵੇਂ ਕੁਝ ਵੀ ਹੋਵੇ, ਜਿੱਥੇ ਜਦੋਂ ਵੀ ਕੋਈ ਪ੍ਰਾਣੀ ਜਿਸ ਰੁਤਬੇ ਤੇ ਬੈਠਾ ਉਹ ਰਿਸਪੋਂਸੀਬਲ ਨਹੀਂ ਰਹੇਗਾ, ਜ਼ਿੰਮੇਵਾਰੀ ਨਹੀਂ ਨਿਭਾਏਗਾ, ਉਦੋਂ ਐਕਸੀਡੈਂਟ ਹੋਣਗੇ, ਉਦੋਂ ਦੁਰਘਟਨਾਵਾਂ ਹੋਣਗੀਆਂ। ਪ੍ਰਕਿਰਤੀ ਦੇ ਅੰਦਰ ਵੱਡੀਆਂ ਵੱਡੀਆਂ ਘਟਨਾਵਾਂ ਵਾਪਰਦੀਆਂ ਨੇ। ਨੇਪਾਲ 'ਚ ਘਟਨਾ ਵਾਪਰੀ ਹੈ, ਇਹਦੋਂ ਪਹਿਲਾਂ ਹੋਰ ਸਾਰੀ ਸ੍ਰਿਸ਼ਟੀ 'ਤੇ ਕਿਤੇ ਭੁਚਾਲ ਆ ਜਾਂਦਾ, ਕਿਤੇ ਹੋਰ ਅਨੇਕ ਤਰ੍ਹਾਂ ਦੀਆਂ ਵਿਵਸਥਾਵਾਂ ਆ ਜਾਂਦੀਆਂ ਨੇ, ਅਤੇ ਅਸੀਂ ਇਸ ਨੂੰ ਕਹਿ ਦਿੰਦੇ ਹਾਂ ਜੀ ਇਹ ਤਾਂ ਕੁਦਰਤ ਦੀ ਮਰਜ਼ੀ ਹੈ। ਵਾਕਈ ਕੁਦਰਤ ਦੀ ਮਰਜ਼ੀ ਅਨੁਸਾਰ ਹੋ ਰਿਹਾ, ਪਰ ਕੁਦਰਤ ਤਾਂ ਨਹੀਂ ਲੋਕਾਂ ਨੂੰ ਮਾਰਨਾ ਚਾਹੁੰਦੀ, ਕੁਦਰਤ ਤਾਂ ਲੋਕਾਂ ਨੂੰ ਦੁੱਖ ਨਹੀਂ ਦੇਣਾ ਚਾਹੁੰਦੀ। ਕੁਦਰਤ ਦੀ ਮਰਜ਼ੀ ਉਦੋਂ ਵਾਪਰਦੀ ਹੈ ਜਦੋਂ ਆਪਾਂ ਕੁਦਰਤ ਦੀ ਮਰਜ਼ੀ ਤੋਂ ਉਲਟ ਚੱਲਦੇ ਹਾਂ। ਜਿੱਥੇ ਸਤਿਗੁਰੂ ਜੀ ਨੇ ਗੱਲ ਕਹੀ ਹੈ ਨਾ ਕਿ ਪਰਮਾਤਮਾ ਆਪੇ ਵਡਿਆਈਆਂ ਦਿੰਦਾ, ਥਾਂ ਥਾਂ ਤੇ ਧੰਦਿਆਂ ਤੇ ਲਾਉਂਦਾ, ਉੱਥੇ ਇੱਕ ਬਚਨ ਕਿ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਏਂਦਾ। ਜੇ ਕਿਸੇ ਨੂੰ ਬਾਦਸ਼ਾਹ ਬਣਾਇਆ ਤੇ ਪਰਮਾਤਮਾ ਨੇ ਬਣਾਇਆ, ਪਰ ਜਦੋਂ ਕੋਈ ਬਾਦਸ਼ਾਹ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ ਉਦੋਂ ਪਰਮਾਤਮਾ ਦੀ ਨਜ਼ਰ ਉਪੱਠੀ ਹੀ ਹੋਏਗੀ। ਉਪੱਠੀ ਦਾ ਅਰਥ ਹੈ ਕਿ ਉਹ ਪਰਮਾਤਮਾ ਦੀ ਨਜ਼ਰ ਤੋਂ ਵਾਂਝਾ ਹੋ ਗਿਆ, ਤੇ ਪਰਮਾਤਮਾ ਜੇ ਰੁਤਬੇ ਦਿੰਦਾ ਖੋ ਵੀ ਲੈਂਦਾ। ਇਸ ਕਰਕੇ ਜਿੱਥੇ ਵੀ ਕੋਈ ਦੁਰਘਟਨਾ ਜਾਂ ਜਿੱਥੇ ਵੀ ਸਾਡੀ ਜ਼ਿੰਦਗੀ ਕੋਈ ਦੁੱਖ ਦੀ ਗੱਲ ਆਉਂਦੀ ਹੈ ਉਹ ਸਾਡੀਆਂ ਗੈਰ ਜ਼ਿੰਮੇਵਾਰੀਆਂ 'ਚ ਉਪਜੀਆਂ ਹੋਈਆਂ ਗੱਲਾਂ ਨੇ, ਤੇ ਗੁਰਬਾਣੀ ਕਹਿੰਦੀ ਕਿ ਜਿਹੜੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਨੇ ਉਹਨਾਂ ਨੂੰ ਗੁਰਮੁਖ ਕਿਹਾ ਜਾਂਦਾ। ਸਾਡੀ ਜ਼ਿੰਦਗੀ 'ਚ ਜ਼ਿੰਮੇਵਾਰੀ ਕੀ ਹੈ? ਗੁਰਮਤ ਨੇ ਸਾਨੂੰ ਸਾਡੀ ਜ਼ਿੰਮੇਵਾਰੀ ਸੰਭਾਲਣ ਦੇ ਲਈ ਪ੍ਰੇਰਣਾ ਕੀਤੀ, ਆਪਾਂ ਦੁਨੀਆਂ 'ਚ ਲੈਣ ਲਈ ਕੀ ਆਏ ਹਾਂ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੂਲ ਨੂੰ, ਆਪਣੀ ਜ਼ਿੰਮੇਵਾਰੀ ਨੂੰ ਜਾਣਨ ਦਾ ਯਤਨ ਕਰ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਿਹੜਾ ਟਾਈਮ ਹੈ ਨਾ, ਦੁਨੀਆਂ ਦੇ ਵਿਦਵਾਨਾਂ ਨੇ ਉਹਨੂੰ ਵੱਖਰੇ ਵੱਖਰੇ ਰੂਪ 'ਚ ਬਿਆਨ ਕੀਤਾ। ਡਾਕਟਰ ਗੋਕੁਲ ਚੰਦ ਨਾਰੰਗ ਜੀ ਕਹਿੰਦੇ ਨੇ ਕਿ ਇਹ ਪਰਿਵਰਤਨ ਦਾ ਸਮਾਂ ਸੀ, ਜਿਹਨੂੰ ਆਪਾਂ ਕਹਿੰਦੇ ਟ੍ਰਾਂਸਫੋਰਮਰੇਸ਼ਨ। ਇੰਦਰ ਭੂਸ਼ਣ ਬੈਨਰਜੀ ਇਹ ਗੱਲ ਕਹਿੰਦੇ ਨੇ ਕਿ ਇਹ ਐਵੋਲੇਸ਼ਨ ਦਾ ਸਮਾਂ ਸੀ, ਵਿਕਾਸ ਦਾ ਸਮਾਂ ਸੀ। ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਇੱਕ ਗੱਲ ਲਿਖੀ ਹੈ ਕਿ ਇਹ ਜਿਹੜਾ ਟਾਈਮ ਸੀ ਅਸੀਂ ਗਰੋਥ ਆਫ ਰਿਸਪੋਂਸੀਬਿਲਟੀ, ਜ਼ਿੰਮੇਵਾਰੀ ਦੀ ਚੇਤਨਤਾ ਪੈਦਾ ਕਰਨਾ ਕਿ ਮਨੁੱਖ ਦੀ ਇਸ ਧਰਤੀ 'ਤੇ ਜ਼ਿੰਮੇਵਾਰੀ ਕੀ ਹੈ।
ਮਨੁੱਖ ਵਿੱਚ ਜਾਗਰਤੀ ਪੈਦਾ ਕਰਨੀ। ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਜਾਗਰਤ ਲੋਕਾਂ ਨੂੰ, ਚੇਤੰਨ ਲੋਕਾਂ ਨੂੰ ਹੀ ਪੰਜ ਪਿਆਰੇ ਕਿਹਾ ਸੀ। ਪੰਜ ਪਿਆਰੇ ਉਹ ਆਮ ਮਨੁੱਖ ਨਹੀਂ ਸਨ, ਉਹ ਪੂਰਨ ਤੌਰ ਤੇ ਮਤ ਕਰਕੇ ਸੁਚੇਤ ਜਾਗਰਤ ਲੋਕ, ਪ੍ਰਭੂ ਪਿਆਰ ਜੁੜ ਕੇ ਆਪਣੇ ਮੂਲ ਨਾਲ ਜੁੜੇ ਹੋਏ ਪ੍ਰਾਣੀ ਸਨ, ਜਿਨ੍ਹਾਂ ਨੂੰ ਪਤਾ ਹੈ ਕਿ ਧਰਤੀ ਤੇ ਸਾਡੀਆਂ ਜ਼ਿੰਮੇਵਾਰੀਆਂ ਕੀ ਨੇ। ਤੇ ਗੁਰੂ ਬਾਬਾ ਜੀ ਨੇ ਜਾਗਰਤ ਲੋਕਾਂ ਨੂੰ ਆਪਣੇ ਗੁਰੂ ਮੰਨ ਲਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਧਰਤੀ ਦੇ ਇਸ ਪਲੈਨਟ ਤੇ ਦੁਨੀਆਂ ਦੀ ਇੱਕ ਪਹਿਲੀ ਘਟਨਾ ਹੈ, ਕਿਉਂਕਿ ਪੈਗੰਬਰ ਜਿਹੜਾ ਉਹ ਜਾਗਰਤ ਲੋਕਾਂ ਨੂੰ ਕਹਿ ਕੇ ਖਾਲਸਾ ਮੇਰੋ ਸਤਿਗੁਰ ਪੂਰਾ, ਤੁਸੀਂ ਮੇਰੇ ਗੁਰੂ ਹੋ। ਇਹ ਜਾਗੇ ਹੋਏ ਲੋਕਾਂ ਨੂੰ ਸਤਿਗੁਰੂ ਜੀ ਨੇ ਆਪਣਾ ਗੁਰੂ ਮੰਨ ਲਿਆ। ਗੁਰਬਾਣੀ ਸਾਨੂੰ ਸਾਡੀ ਜ਼ਿੰਮੇਵਾਰੀ ਸਮਝਾਉਣਾ ਚਾਹੁੰਦੀ ਹੈ। ਗੁਰਬਾਣੀ ਸਾਨੂੰ ਜ਼ਿੰਦਗੀ ਦੇ ਅੰਦਰ ਸੁੱਖ ਪ੍ਰਾਪਤ ਕਰਨ ਦੀ ਯੁਗ ਦਰਸਾਉਣਾ ਚਾਹੁੰਦੀ ਹੈ। ਸੁੱਖ ਤੁਹਾਨੂੰ ਕਿਸੇ ਨੇ ਨਹੀਂ ਦੇਣਾ, ਕਿਸੇ ਪੈਸੇ ਨੇ ਨਹੀਂ ਦੇਣਾ, ਕਿਸੇ ਰੁਤਬੇ ਨੇ ਨਹੀਂ ਦੇਣਾ, ਕਿਸੇ ਵਿਅਕਤੀ ਨੇ ਨਹੀਂ ਦੇਣਾ। ਸੁੱਖ ਤੁਸੀਂ ਆਪ ਮੰਨਣਾ। ਸਾਨੂੰ ਰਸਤਾ ਗੁਰੂ ਨੇ ਦਰਸਾਉਣਾ, ਪਰ ਸੁੱਖ ਸਾਡੇ ਅੰਦਰੋਂ ਪੈਦਾ ਹੋਣਾ। ਅੱਜ ਦੇ ਜੋ ਬਚਨ ਆਪਾਂ ਸਤਿਗੁਰੂ ਜੀ ਦੇ ਸਰਵਣ ਕੀਤੇ ਨੇ, ਗੁਰੂ ਬਾਬਾ ਜੀ ਨੇ ਇਹਨਾਂ ਪਾਵਨ ਬਚਨਾਂ ਅੰਦਰ ਜਿੱਥੇ ਇਸ ਜਗਤ ਨੂੰ ਖੇਡ ਕਿਹਾ ਕਿ ਜਗਤ ਇੱਕ ਖੇਡ ਹੈ ਪਰਮਾਤਮਾ ਦੀ, ਜਿੱਥੇ ਖੇਡ ਹੁੰਦੀ ਹੈ ਉੱਥੇ ਦੋ ਧਿਰਾਂ ਦੀ ਲੋੜ ਹੈ। ਦੋ ਧਿਰਾਂ ਦੇ ਨਾਲ ਹੀ ਖੇਡ ਖੇਡੀ ਜਾ ਸਕਦੀ, ਦੋ ਟੀਮਾਂ ਹੋਣੀਆਂ ਚਾਹੀਦੀਆਂ ਨੇ। ਤੇ ਇੱਥੇ ਦੋ ਟੀਮਾਂ ਨੇ, ਇੱਕ ਗੁਰਮੁਖਾਂ ਦੀ ਤੇ ਇੱਕ ਮਨਮੁੱਖ ਦੀ ਹੈ। ਇਸ ਖੇਡ ਦੇ ਅੰਦਰ ਪਰਮਾਤਮਾ ਨੇ ਕੁਝ ਰੂਲ ਰੈਗੂਲੇਸ਼ਨ ਬਣਾਏ ਨੇ। ਹਰ ਖੇਡ ਦਾ ਕੋਈ ਕਾਇਦਾ ਕਾਨੂੰਨ ਹੁੰਦਾ, ਖੇਡ ਦੇ ਵਿੱਚ ਫਾਉਲ ਵੀ ਹੁੰਦੇ ਨੇ। ਜਿਹੜਾ ਠੀਕ ਖੇਡਦਾ ਉਹ ਜਿੱਤ ਜਾਂਦਾ, ਉਹ ਅੱਗੇ ਚੱਲਿਆ ਜਾਂਦਾ। ਇਸੇ ਤਰੀਕੇ ਨਾਲ ਜਿਹੜਾ ਇਹ ਜ਼ਿੰਦਗੀ ਦੀ ਖੇਡ ਨੂੰ ਜਿੱਤ ਜਾਏਗਾ, ਉਹਦਾ ਰੁਤਬਾ ਹੋਰ ਵੱਡਾ ਹੋ ਜਾਏਗਾ, ਉਸ ਤੇ ਚੌਗਣ ਕਰੇ ਨਿਹਾਲ ਦੀ ਅਵਸਥਾ ਨੂੰ ਪ੍ਰਾਪਤ ਹੋ ਜਾਏਗਾ। ਫਿਰ ਇਹ ਜ਼ਿੰਦਗੀ ਦੀ ਖੇਡ ਨੂੰ ਹਾਰ ਜਾਏਗਾ, ਉਹ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਚੱਲਿਆ ਜਾਏਗਾ। ਸਤਿਗੁਰੂ ਜੀ ਇਸ ਸੰਸਾਰ ਦੀ ਖੇਡ ਵਿੱਚ ਸਾਨੂੰ ਆਪਣੀ ਜ਼ਿੰਦਗੀ ਦੀ ਬਾਜ਼ੀ ਜਿੱਤਣ ਦੇ ਲਈ ਜੋ ਪ੍ਰੇਰਣਾ ਦੇ ਰਹੇ ਨੇ, ਆਓ ਆਪਾਂ ਇਕਾਗਰ ਹੋ ਕੇ ਸਤਿਗੁਰੂ ਜੀ ਦੇ ਇਹਨਾਂ ਬਚਨਾਂ ਦੀ ਵਿਚਾਰ ਕਰੀਏ, ਮਨ ਬਿਰਤੀਆਂ ਨੂੰ ਗੁਰੂ ਚਰਨਾਂ ਨਾਲ ਜੋੜੀਏ। ਜੀ ਮਿਲ ਕੇ ਇੱਕ ਵੇਰਾ ਸਾਰੇ ਹੀ ਉਚਾਰਨ ਕਰੀਏ, ਸਤਨਾਮ ਵਾਹਿਗੁਰੂ ਜੀ, ਸਤਨਾਮ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਪੂਰਬ ਲਿਖਿਆ ਕਮਾਵਣਾ, ਜੇ ਕਰਤਾ ਆਪ ਲਿਖਿਆਸ।
ਸਤਿਗੁਰੂ ਜੀ ਦੇ ਇਹ ਪਾਵਨ ਬਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 643 ਤੇ ਸੁਭਾਇਮਾਨ ਨੇ, ਔਰ ਇਹ ਪਾਵਨ ਸਲੋਕ ਗੁਰੂ ਅਮਰਦਾਸ ਜੀ ਮਹਾਰਾਜ ਦਾ ਹੈ। ਗੁਰਦੇਵ ਜੀ ਕਹਿ ਰਹੇ, ਪੂਰਬ ਲਿਖਿਆ ਕਮਾਵਣਾ, ਜੇ ਕਰਤੇ ਆਪ ਲਿਖਿਆਸ। ਪੂਰਬ, ਪੂਰਬ ਦਾ ਅਰਥ ਹੁੰਦਾ ਪੂਰਬਲਾ, ਅੱਜ ਤੋਂ ਪਹਿਲਾਂ ਦਾ ਜੋ ਕਰਮ ਉਹ ਪੂਰਬਲਾ ਕਰਮ ਹੈ। ਪਰਮਾਤਮਾ ਨੇ ਸਾਨੂੰ ਬਹੁਤ ਕੁਝ ਦੇ ਕੇ ਇਸ ਧਰਤੀ ਤੇ ਭੇਜਿਆ ਹੈ, ਕਰਮ ਫਿਰ ਅਸੀਂ ਕਰਦੇ ਹਾਂ। ਇਸ ਗੱਲ ਨੂੰ, ਪੂਰਬ ਕਰਮ ਨੂੰ ਸਮਝਣ ਲਈ ਗੁਰੂ ਕਾ ਇੱਕ ਬਚਨ ਸਰਵਣ ਕਰਨਾ ਪਏਗਾ, ਵਿਚਾਰਨਾ ਪਏਗਾ। ਗੁਰਦੇਵ ਕਹਿੰਦੇ, ਕਰਣੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਸਾਡੀ ਜਿਹੜੀ ਆਚਾਰ ਹੈ ਨਾ, ਕਰਣੀ ਹੈ, ਇਹ ਕਾਗਜ਼ ਦੀ ਨਿਆਈ ਹੈ। ਇਹਦੇ ਉੱਪਰ ਜਿਹੜੇ ਆਪਾਂ ਚੰਗੇ ਮਾੜੇ ਕਰਮ ਕਰਦੇ ਹਾਂ ਉਹ ਲੇਖ ਲਿਖੇ ਜਾਂਦੇ ਨੇ, ਪੂਰਬਲੇ ਲੇਖ ਜਿਹਨੂੰ ਆਪਾਂ ਕਹਿੰਦੇ। ਜੋ ਆਪਾਂ ਕਰਦੇ ਹਾਂ ਉਹ ਸਾਡੇ ਆਚਾਰ 'ਚ ਲਿਖੇ ਜਾਂਦੇ ਨੇ। ਇੱਕ ਕਰਮ ਇੱਕ ਵੇਰਾ ਕਰੀਏ, ਦੂਜੀ ਵਾਰੀ ਸਾਨੂੰ ਕਰਨਾ ਸੌਖ ਹੁੰਦਾ, ਤੀਜੀ ਵਾਰੀ ਹੋਰ, ਚੌਥੀ ਵਾਰ, ਸਹਿਜੇ ਸਹਿਜੇ ਉਹ ਸਾਡੀ ਆਦਤ ਬਣ ਜਾਂਦੀ, ਉਹ ਸਾਡਾ ਸੰਸਕਾਰ ਬਣ ਜਾਂਦਾ, ਉਹ ਸਾਡਾ ਸੁਭਾਅ ਬਣ ਜਾਂਦਾ। ਗੁਰਦੇਵ ਨੇ ਇੱਕ ਬਚਨ ਕਿਹਾ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਕਿਰਤ ਦਾ ਅਰਥ ਹੁੰਦਾ ਸੁਭਾਅ, ਆਪਣੇ ਜੋ ਕਰਮ ਅਸੀਂ ਵਾਰ ਵਾਰ ਕਰੀ ਜਾਂਦੇ ਨਾ, ਉਸ ਕਰਮ ਅਨੁਸਾਰ ਸਾਡਾ ਸੁਭਾਅ ਬਣ ਜਾਂਦਾ, ਉਹ ਸਾਡੇ ਸੰਸਕਾਰ ਬਣ ਜਾਂਦੇ ਨੇ, ਉਹ ਸਾਡੇ ਪੂਰਵਲੇ ਕਰਮ ਬਣ ਜਾਂਦੇ ਨੇ। ਤੇ ਜੋ ਸਾਡੇ ਅੰਦਰ ਕਰਮ ਬਣ ਗਿਆ, ਸੁਭਾਅ ਬਣ ਗਿਆ ਨਾ, ਉਹਨੂੰ ਆਪਾਂ ਨਹੀਂ ਬਦਲ ਸਕਦੇ ਆਪਣੇ ਤਰੀਕੇ ਨਾਲ। ਜੋ ਲਿਖਿਆ ਗਿਆ ਸਾਡੇ ਅੰਦਰ, ਪਰਮਾਤਮਾ ਨੇ ਪ੍ਰਿੰਟ ਕਰ ਦਿੱਤਾ ਨਾ, ਉਹਨੂੰ ਕੋਈ ਬਦਲ ਨਹੀਂ ਸਕਦਾ। ਉਹਨੂੰ ਬਦਲਣ ਦੇ ਲਈ ਗੁਰੂ ਦੀ ਮਿਹਰ ਹੋ ਸਕਦੀ। ਜਿੱਥੇ ਸਤਿਗੁਰੂ ਜੀ ਨੇ ਗੱਲ ਕੀ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋ ਲੇਖ ਪਏ, ਉੱਥੇ ਸਤਿਗੁਰੂ ਜੀ ਨੇ ਗੱਲ ਕਹੀ, ਚਿੱਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰ ਤੇਰੇ ਗੁਣ ਗਲਿਆ। ਉਹ ਬੋਰੇ ਬੰਦਿਆ, ਪਰਮਾਤਮਾ ਨੂੰ ਕਿਉਂ ਨਹੀਂ ਯਾਦ ਕਰਦਾ? ਵਾਰ ਵਾਰ ਮਾੜੇ ਕਰਮ ਕਰੇਗਾ, ਤੇਰਾ ਮਾੜਾ ਸੁਭਾਅ ਬਣੇਗਾ। ਮਾੜੇ ਕਰਮਾਂ ਦੇ ਸੁਭਾਅ ਨੂੰ ਬਦਲਣ ਦਾ ਤਰੀਕਾ ਇਹ ਹੈ ਕਿ ਆਪਾਂ ਵਾਰ ਵਾਰ ਪਰਮਾਤਮਾ ਨੂੰ ਯਾਦ ਕਰੀਏ, ਹਰ ਬਿਸਰ ਤੇਰੇ ਗੁਣ ਗਲਿਆ। ਵਾਹਿਗੁਰੂ ਜੀ ਨੇ ਹਰ ਮਨੁੱਖ ਨੂੰ ਸਾਰੇ ਗੁਣ ਦਿੱਤੇ ਨੇ, ਜਦੋਂ ਮਨੁੱਖ ਜਗਤ ਵਿੱਚ ਆਉਂਦਾ ਨਾ, ਉਹਦੇ ਕੋਲ ਬੜਾ ਵੱਡਾ ਖਜ਼ਾਨਾ ਹੁੰਦਾ, ਮਹਾਨ ਖਜ਼ਾਨਾ ਹਰ ਮਨੁੱਖ ਦੇ ਅੰਦਰ ਹੈ। ਕੋਈ ਬੰਦਾ ਗਰੀਬ ਨਹੀਂ, ਕੋਈ ਬੰਦਾ ਮਾੜਾ ਨਹੀਂ ਦੁਨੀਆ 'ਚ ਆਇਆ, ਕੋਈ ਬੰਦਾ ਚੋਰ ਨਹੀਂ ਆਇਆ ਦੁਨੀਆ 'ਚ। ਲੇਕਿਨ ਜਦੋਂ ਬੰਦਾ ਸਹਿਜੇ ਸਹਿਜੇ ਸਿਆਣਾ ਹੁੰਦਾ, ਜਿਹੋ ਜਿਹੀ ਉਹਦੀ ਸੁਸਾਇਟੀ ਹੁੰਦੀ ਹੈ, ਜਿਹੋ ਜਿਹੀ ਉਹਦੀ ਪ੍ਰੇਰਣਾ ਮਿਲਦੀ ਉਹਨੂੰ ਮਾਤਾ ਪਿਤਾ ਪਾਸੋਂ, ਜਿਹੋ ਜਿਹੀ ਉਹਨੂੰ ਇਨਵਾਇਰਮੈਂਟ ਮਿਲਦੀ, ਵਾਤਾਵਰਣ ਮਿਲਦਾ, ਕੋਈ ਸੰਤ ਬਣ ਜਾਂਦਾ, ਕੋਈ ਚੋਰ ਬਣ ਜਾਂਦਾ, ਉਹਦੇ ਅੰਦਰਲਾ ਖਜ਼ਾਨਾ ਜਿਹੜਾ ਖਤਮ ਹੋਣਾ ਸ਼ੁਰੂ ਹੋ ਜਾਂਦਾ। ਹਰ ਬਿਸਰ ਤੇਰੇ ਗੁਣ ਗਲਿਆ, ਗੁਣ ਸਨ ਪਰ ਰੱਬ ਨਾਲੋਂ ਟੁੱਟ ਕੇ ਦੂਜੇ ਭਾਉ ਚ ਲਾ ਕੇ ਉਹ ਗੁਣ ਖਤਮ ਹੋਣੇ ਸ਼ੁਰੂ ਹੋ ਗਏ, ਗਵਾਚਣੇ ਸ਼ੁਰੂ ਹੋ ਗਏ। ਬਾਬਾ ਕਬੀਰ ਸਾਹਿਬ ਜੀ ਦਾ ਇੱਕ ਬਚਨ ਯਾਦ ਕਰੀਏ, ਬਾਬਾ ਕਬੀਰ ਸਾਹਿਬ ਜੀ ਨੇ ਲਿਖਿਆ, ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ। ਤੁਹਾਨੂੰ ਕੰਮ ਪੈਂਦਾ ਕਿ ਨਹੀਂ, ਪਿਆਰ ਨਾਲ ਆਪਾਂ ਅਰਦਾਸ ਕਰਦੇ, ਟਿਕ ਕੇ ਹੱਥ ਜੋੜ ਕੇ ਪਰਿਵਾਰ ਨੂੰ ਨਾਲ ਲੈ ਕੇ ਗੁਰੂ ਦੇ ਕੋਲ ਪਹੁੰਚਦੇ, ਅਰਦਾਸ ਕਰਦੇ, ਬੜੀ ਵਧੀਆ ਗੱਲ ਹੈ। ਪਰ ਗੁਰੂ ਬਾਬਾ ਜੀ ਕਹਿੰਦੇ ਰੋਜ਼ ਹੀ ਇਵੇਂ ਕਰਿਆ ਕਰੋ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨੇ ਕਿ ਕੰਮ ਪਿਆ, ਸਵੇਰੇ ਉੱਠਦੇ ਹੋ, ਉੱਠਦੇ ਹਾਂ ਸਾਰ ਪਹਿਲਾਂ ਉਸ ਵਾਹਿਗੁਰੂ ਜੀ ਦੀ ਅੱਗੇ ਅਰਦਾਸ ਕੀਤੀ, ਵਾਹਿਗੁਰੂ ਜੀ ਤੁਹਾਡਾ ਸ਼ੁਕਰ, ਰਾਤ ਬੜੀ ਸੋਹਣੀ ਲੰਘੀ ਹੈ। ਜੇ ਤੁਸੀਂ ਰੋਜ਼ ਇਵੇਂ ਕਰਨਾ ਸ਼ੁਰੂ ਕਰ ਦੋਗੇ ਨਾ, ਦਿਨ ਵੀ ਸੋਹਣਾ ਹੀ ਲੰਘੇਗਾ। ਅੰਮ੍ਰਿਤ ਵੇਲਾ ਸ਼ੁਰੂ ਹੀ ਇਸ ਗੱਲ ਤੋਂ ਕਰੋ ਕਿ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ, ਧੰਨਵਾਦ ਕਰਨਾ, ਵਾਹਿਗੁਰੂ ਜੀ ਬੜੀ ਕਿਰਪਾ ਕੀਤੀ, ਸੋਹਣੀ ਰਾਤ ਹੈ, ਸੋਹਣਾ ਘਰ ਹੈ, ਸੋਹਣਾ ਪਰਿਵਾਰ ਹੈ, ਦਿਨ ਖੇੜੇ ਚ ਲੰਘੇਗਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇ ਰੱਬ ਨੂੰ ਭੁੱਲ ਜਾਵਾਂਗੇ ਸਾਡੇ ਅੰਦਰੋਂ ਗੁਣ ਮਿੱਟਣਗੇ, ਜੇ ਰੱਬ ਨੂੰ ਯਾਦ ਕਰਾਂਗੇ ਗੁਣ ਵਸਦੇ ਚਲੇ ਜਾਣਗੇ। ਜਿੱਥੇ ਸਤਿਗੁਰੂ ਜੀ ਨੇ ਇਹ ਗੱਲ ਕੀ ਬੁਰਾ ਭਲਾ ਦੋਏ ਲੇਖ ਪਏ, ਉੱਥੇ ਗੱਲ ਕੀ ਜਾਲੀ ਰਹਿਣ ਜਾਲ ਦਿਨ ਹੋਵਾ, ਜੇਤੀ ਘੜੀ ਫਾਹੀ ਤੇਤੀ ਰਾਸਾ ਚੋਗ ਜੁਨੇ ਚੁਗੇ ਨਿਤ ਪ੍ਰਾਣੀ ਛੂਟ ਸਮੂਰੇ ਕਮਨ ਪੁਣੀ। ਜਾਲੀ ਰਹਿਣ, ਆ ਦਿਨ ਜਿਹੜਾ ਰਾਤ ਜਿਹੜੀ ਇਹ ਜਾਲ ਦੀ ਨਿਆਈ, ਜਾਲੀ ਦੀ ਨਿਆਈ, ਆਪਾਂ ਵਿਕਾਰਾਂ ਦੇ ਚੋਗ ਦੇ ਮਗਰ ਲੱਗ ਕੇ ਇਸ ਜਾਲ 'ਚ ਫਸੀ ਜਾਂਦੇ, ਕਿੱਦਾਂ ਛੁੱਟਾਂਗੇ, ਬੰਦਾ ਫਸ ਗਿਆ। ਇੱਕ ਹੋਰ ਉਦਾਹਰਣ ਦਿੱਤੀ ਹੈ ਕਿ ਕਾਇਆ ਆਹਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾ ਪੜੇ ਤੇ ਸੁਪਰ ਮਨ ਜਲਿਆ ਸਮੀ ਚਿੰਤ ਪਈ। ਸਾਡਾ ਮਨ ਵਿਕਾਰਾਂ ਦੀ ਅੱਗ 'ਚ ਇਵੇਂ ਸੜ ਰਿਹਾ ਜਿਵੇਂ ਲੋਹਾਰ ਦੀ ਭੱਠੀ 'ਚ ਲੋਹਾ ਸੜਦਾ। ਪਰ ਗੁਰਬਾਣੀ ਨੇ ਇੱਕ ਬੜੀ ਪਾਜ਼ੀਟਿਵ ਸੋਚ ਦਿੱਤੀ ਹੈ, ਕਿਸੇ ਮਨੁੱਖ ਨੂੰ ਨਿਰਾਸ਼ ਨਹੀਂ ਕੀਤਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰਬਾਣੀ ਕਿਸੇ ਦਾ ਦਿਲ ਨਹੀਂ ਤੋੜਦੀ। ਗੁਰਬਾਣੀ ਕਹਿੰਦੀ ਠੀਕ ਹੈ ਸਾਡੇ ਕਰਮਾਂ ਕਰਕੇ ਆਪਾਂ ਦੁਖੀ ਹਾਂ, ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਕਹਿਣ ਲੱਗੇ, ਭਿਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ। ਮਾੜੇ ਕਰਮਾਂ ਕਰਕੇ, ਔਗੁਣਾਂ ਕਰਕੇ ਸਾਡਾ ਮਨ ਸੜ ਸੜ ਕੇ ਨਿਕੰਮਾ ਹੋ ਗਿਆ, ਪਰ ਇਹ ਫਿਰ ਲੋਹਾ ਹੀ ਨਹੀਂ ਸੋਨਾ ਬਣ ਸਕਦਾ। ਸੋਨਾ ਜੇ ਜ਼ਿੰਦਗੀ ਅੰਦਰ ਗੁਰੂ ਮਿਲ ਪਏ, ਗੁਰੂ ਮਿਲਣ ਦਾ ਅਰਥ ਹੈ ਕਿ ਗੁਰੂ ਦੇ ਦੱਸੇ ਮਾਰਗ ਤੇ ਤੁਰ ਪਈਏ। ਗੁਰੂ ਸਾਨੂੰ ਜ਼ਿੰਦਗੀ ਅੰਦਰ ਗੁਣਾਂ ਦੀ ਦਾਤ ਬਖਸ਼ਦਾ, ਗੁਰੂ ਸਾਨੂੰ ਜ਼ਿੰਦਗੀ ਅੰਦਰ ਜਿਉਣ ਦੀ ਜਾਚ ਦੱਸਦੇ ਨੇ, ਗੁਰੂ ਸਾਨੂੰ ਜ਼ਿੰਦਗੀ ਅੰਦਰ ਉੱਚੇ ਉੱਠਣ ਦੀ ਪ੍ਰੇਰਣਾ ਕਰਦੇ ਨੇ, ਔਗੁਣਾਂ ਤੋਂ ਬਚਣ ਦੀ ਪ੍ਰੇਰਣਾ ਕਰਦੇ ਨੇ। ਇਹ ਨਹੀਂ ਗੁਰੂ ਨੂੰ ਮੱਥਾ ਟੇਕ ਲਿਆ ਫਿਰ ਔਗੁਣ ਕਰੀ ਗਏ, ਇਹ ਗੁਰੂ ਮਿਲਿਆ ਦੀ ਗੱਲ ਨਹੀਂ ਹੈ। ਜੋ ਗੁਰੂ ਕਹੇਗਾ ਜੇ ਉਹ ਆਪਾਂ ਮੰਨਾਂਗੇ ਨਾ, ਯਕੀਨਨ ਗੁਰੂ ਸਾਨੂੰ ਜ਼ਿੰਦਗੀ ਅੰਦਰ ਕਦੀ ਦੁਖੀ ਨਹੀਂ ਹੋਣ ਦੇਣਗੇ। ਇਸ ਕਰਕੇ ਸਾਹਿਬ ਜੀ ਕਹਿੰਦੇ ਨਿਰਾਸ਼ ਹੋਣ ਦੀ ਲੋੜ ਨਹੀਂ, ਭਿਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੇ ਤੋ ਨਾਨਕ ਤ੍ਰਿਸ਼ਟ ਸੁਨੇਹਾ। ਗੁਰੂ ਨਾਮ ਅੰਮ੍ਰਿਤ ਦੀ ਦਾਤ ਦਿੰਦਾ। ਨਾਮ ਦਾ ਅਰਥ ਇਹ ਹੈ ਉਹ ਵਾਹਿਗੁਰੂ ਜੀ ਸਾਡੇ ਅੰਦਰ ਵਸੇ ਨੇ। ਨਾਮ ਦਾ ਅਰਥ ਕਿ ਸਾਡੇ ਅੰਦਰ ਜਿੰਨੇ ਸਦਾਚਾਰਕ ਗੁਣ ਨੇ, ਆਤਮ ਗੁਣ ਨੇ, ਜਿੰਨੀਆਂ ਵਡਿਆਈਆਂ ਨੇ, ਜਿੰਨੀਆਂ ਤਾਕਤਾਂ ਨੇ, ਉਹਨਾਂ ਦੀ ਸੋਝੀ ਕਰਾਉਂਦਾ। ਨਾਮ ਦਾ ਅਰਥ ਹੈ ਕਿ ਜਿਸ ਸਿਸਟਮ ਦੇ ਅਨੁਸਾਰ ਇਹ ਜਗਤ ਬਣਿਆ, ਜਿਸ ਸਿਸਟਮ ਅਨੁਸਾਰ ਚੱਲ ਰਿਹਾ, ਉਹਦਾ ਗਿਆਨ ਗੁਰੂ ਦਿੰਦਾ। ਗੁਰਬਾਣੀ ਕਹਿੰਦੀ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ। ਜਿਸ ਪਾਵਰ ਦੇ ਰਾਹੀਂ ਜਗਤ ਬਣਿਆ, ਜਿਸ ਪਾਵਰ ਨਾਲ ਜਗਤ ਟਿਕਿਆ, ਜਿਸ ਪਾਵਰ ਨਾਲ ਜਗਤ ਚੱਲ ਰਿਹਾ, ਉਹਦੀ ਸੋਝੀ ਗੁਰੂ ਦਿੰਦਾ, ਉਹਦੇ ਨਾਲ ਸਾਨੂੰ ਸਤਿਗੁਰੂ ਜੋੜ ਦਿੰਦਾ। ਬਸ ਸਾਡੇ ਅੰਦਰ ਫਿਰ ਉਹੀ ਪਾਵਰ ਆ ਜਾਂਦੀ। ਬਾਬਾ ਕਬੀਰ ਸਾਹਿਬ ਜੀ ਕੀ ਦਿਮੰਦਿਆ, ਜੇ ਰੋਜ਼ ਪ੍ਰਭਾਤਮ ਨੂੰ ਯਾਦ ਕਰੇਗਾ ਨਾ, ਫਿਰ ਕੀ ਹੋਏਗਾ, ਅਮਰਾਪੁਰ ਬਾਸਾ ਕਰੋ ਹਰ ਗਿਆ ਬਹੋਰਾ ਬਿੱਤ। ਬਿੱਤ ਕਹਿੰਦੇ ਧਨ ਨੂੰ। ਤੇਰੇ ਅੰਦਰ ਕੋ ਧਨ ਸੀ ਜਦੋਂ ਤੂੰ ਦੁਨੀਆ ਤੇ ਆਇਆ? ਆਪਾਂ ਕਹਿੰਦੇ ਬੱਚਾ ਰਾਜਾ ਹੁੰਦਾ, ਬਾਦਸ਼ਾਹ, ਵਾਕਈ ਬਾਦਸ਼ਾਹ ਹੁੰਦਾ। ਧਨ ਦਾ ਅਰਥ ਰੁਪਈਆ ਪੈਸਾ ਨਹੀਂ ਹੈ, ਧਨ ਦਾ ਅਰਥ ਕੋਈ ਦੁਨੀਆ ਦੇ ਪਦਾਰਥ ਨਹੀਂ ਹੈ, ਧਨ ਦਾ ਅਰਥ ਅੰਦਰ ਸੰਤੋਖ, ਅੰਦਰ ਪਿਆਰ, ਅੰਦਰ ਨਿਰਵੈਰਤਾ, ਅੰਦਰ ਕੋਮਲਤਾ, ਇਹਨੂੰ ਧਨ ਕਹਿੰਦੇ ਨੇ। ਵੱਡੇ ਵੱਡੇ ਜਿਹੜੇ ਅਮੀਰ ਨੇ ਉਹ ਤਾਂ ਬੜੇ ਕੰਗਾਲ ਦਿਸਦੇ ਨੇ, ਅੰਦਰੋਂ ਬੜੇ ਦੁਖੀ ਦਿਸਦੇ ਨੇ। ਧਨ ਦਾ ਅਰਥ ਜਿਹਨੂੰ ਪ੍ਰਾਪਤ ਕਰਕੇ ਤੁਸੀਂ ਸੁਖੀ ਹੋ ਜਾਓ, ਸੁਖੀ ਹੋ ਜਾਓ, ਤੇ ਪਿਆਰ ਦੇ ਨਾਲ ਹੀ ਸੁਖੀ ਹੋਈਦਾ, ਦਿਆ ਦੇ ਨਾਲ ਹੀ ਸੁਖੀ ਹੋਈਦਾ। ਰੱਬ ਕੀ ਚੀਜ਼ ਹੈ? ਰੱਬ ਕੋਈ ਵਿਅਕਤੀ ਨਹੀਂ ਹੈ, ਰੱਬ ਤਾਂ ਗੁਣਾਂ ਦਾ ਇੱਕ ਸਮੂਹ ਹੈ। ਕੋਈ ਬੰਦਾ ਤੁਹਾਨੂੰ ਮਿਲ ਪਿਆ, ਉਹਨੇ ਤੁਹਾਡੀ ਮਦਦ ਕੀ, ਤੁਸੀਂ ਕਹਿੰਦੇ ਰੱਬ ਵਰਗਾ ਲੱਗਦਾ ਬੰਦਾ ਤਾਂ ਸਾਨੂੰ, ਪਾਵ ਉਹਦੇ ਅੰਦਰ ਪਿਆਰ ਹੈ, ਦਿਆ ਹੈ, ਇਹ ਰੱਬੀ ਗੁਣ ਹੀ ਨੇ ਜਿਹੜੇ ਸਾਨੂੰ ਰੱਬ ਬਣਾ ਦਿੰਦੇ ਨੇ। इस करके परमात्मा नूं याद कीते बंदा फिर अंदरों तनवान हो जांदा है, अमीर हो जांदा है, प्यार नाल, निम्रता दे नाल, दया दे नाल, धर्म दे नाल, संतोख दे नाल अंदरों पल जांदा है। गुरु बाबा जी कहिंदे जिहड़े पूर्वले कर्म तुसीं कीते आ ना, इह जिहड़े परमात्मा ने लिख दिते ने, क्योंकि उहदे हुक्म है, हुक्म परमात्मा दा चलदा है, हुक्म चलाए अपना करमी वह कलाम, परमात्मा की कलम जिहड़ी इदां चलदी साडे कर्मां अनुसार, करमी आपो अपनी के नेड़ा है के दूर। कोई चोर चोरी करेगा तो यकीन सजा मिलेगी ना, हुक्म बादशाह दा, लेकिन कर्म चोर दा। चंगा कर्म को करेगा यकीन दुनिया वडियाई करेगी, कर्म ओहदा, हुक्म बादशाह दा, इनाम मिलेगा। इत्थे साहब जी कहिंदे जो तुसीं कर्म लिखे ने परमात्मा दे हुक्म अनुसार लिखे गए ने भाई, उन्हां अनुसार चलदे आपां।
मोह ठगौली पाईन विसरिया गुणतास।
क्योंकि जगत एक खेड है, इस खेड के अंदर परमात्मा ने एक मोह भी पैदा किया। एक गल चेते रखना, परमात्मा ने कोई चीज माड़ी नहीं बनाई। ज्ञान ना होने करके कोई कहिंदा जी माया बड़ी माड़ी है, कोई कहिंदा जी मोह बड़ा माड़ा है, कोई कहिंदा जी काम बड़ा माड़ा है, ज्ञान ना होने करके। जिन्हों ज्ञान हो जाए ना, मैं कल भी बेनती की, जहर नूं भी अमृत बना के पी लेंदा है, जहर भी उहदे लई अमृत बन जाती, जहर नूं दवाई बना लैंदे ने लोक बनाउण वाले, बड़ियां बड़ियां जहरीलियां चीजां दवाई बन जांदियां ने, इह ज्ञान दी गल है। गुरबाणी कहिंदी कुरबान कीता तिसे विटों जिन मोह मीठा लाया। मोह नूं मिठा कह दिता सतगुरु जी ने, माया नूं गुजरान कह दिता सतगुरु जी ने। दुनिया माया नूं माड़ा कहिंदी है, पर गुरबाणी कहिंदी माया गुजरान। लोगों ने ग्रिस्त नूं माड़ा कहता, बड़ा निंदिया गया ग्रिस्त नूं, ग्रिस्ती नूं भी, पर गुरबाणी कहती है कि ग्रिस्त एक धर्म है, ग्रिस्त माड़ा नहीं, ग्रिस्त एक धर्म है। गुरबाणी ने किसी चीज नूं माड़ा नहीं किया। इस करके इत्थे सतगुरु जी कहिंदे कि परमात्मा ने एक मोह पैदा कर दिता है, मोह ठगौली पाईन विसरिया गुण तास। उस मोह दे मगर जो असीं लग गए ना, उह सानूं गुणां दा दाता परमात्मा भुल गया। इवें कह लो कि आपां परमात्मा नालों टुट के मोह मगर लग गए, आपां गलत मार्ग ते पै गए।
मत जाणो जग जीव दा दूजा पाए मुयास।
गुरु अमरदास जी महाराज कहिंदे हे भाई, जिहड़े वाहिगुरु नालों टुट के मोह माया च खचत हो गए ना, उन्हां नूं जीवन दे ना समझो तुसीं। गुरबाणी च इस गल नूं समझण लई बड़ियां प्यारियां उदाहरणां। धेन दुधे ते बाहरी किते ना आवै काम। जिहड़ी गऊ दुध नहीं ना दिंदी, आपां कहिंदे इहदे किसे काम नहीं है, इह गऊ काहदी है। आपां कणक बीजदे हां, कणक बड़ी तगड़ी हो गई, जो दाणा पैण लगा उहनूं पाणी नहीं मिलिया, सुक गई, सोका पै गया। वैसे हरी है पर आपां कहिंदे सोका पै गया, देखण नूं हरी है पर उह कणक ही नहीं गिणी जांदी, उहदे च दाणे ही नहीं। इसे तरीके नाल कुझ मनुख तुरे फिरदे नजर आउंदे ने पर अंदरों सुक गए, अंदरों मर गए ने, उह किसे अर्थ नहीं है। सतगुरु जी ने उदाहरण दिती, ज्यों डरना खेत माहे डराया। अपना खेतों के चिड़िया कावां नूं डराउण लई ना एक बनौदी जिहा बंदा खड़ा कर दिंदे आ, वह बंदा है पर उहदे च प्राण नहीं गए। इवें आपां दुनिया च विच रहे हां पर साडा इंटरनल जिहड़ा जीवन वह खत्म हो चुका है, अंदरों आपां मर चुके, अंदर दया ही नहीं, प्यार ही नहीं, यह जिंदगी कहदी है। सतगुरु जी कहिंदे मता तुसीं समझो कि जीउंदे ने, जिन्हां ने परमात्मा नूं भुला दिता, जिन्हां के अंदरों परमात्मा का प्यार खत्म हो गया, रब्बी गुण खत्म हो गए, वह तो दुनिया अंदर मरे हुए ने। जीवंदे वह ने जिन्हां के अंदर परमात्मा का प्यार है।
जिन्हें गुरमुख नाम ना चेत्यो से बहन ना मिलनी पास।
जिन्हां ने गुरु की मत दे राही नाम नू परमात्मा नू याद नहीं किया। देखो परमात्मा ने एक नियम बनाया, जद तो दुनिया बनी है, पूरा थाट बनाया पूरा, वेखो एक समाना। इस परमपंज में साचे नाम की वडियाई, मत को तरो गुमाना। परमात्मा ने इस सृष्टि का एक निजम बनाता है, जद तो दुनिया बनी है, इत्थे नाम की वडियाई है, नाम दे राही परमात्मा नाल जुड़ सकते हैं। तो अगली गल, नाम की सोझी गुरु पासों होनी है। गुरु ग्रंथ साहब जी विच जिन्हां भी महान आत्मावां दा जिक्र है, भावें ध्रुव है, भावें भगत जी ने, भावें कोई भी भगत ने, उन्हां दी बाणी, उन्हां दी इतिहास पढ़ो तुसीं। गुरु तो बिना ज्ञान नहीं किसी नूं होया, गुरु तो बिना परमात्मा का पता ही नहीं लगता। गुरु सानूं मार्ग दसदे ने। इस करके सतगुरु जी कहिंदे ने कि जिन्हां ने गुरु दे राही परमात्मा नूं याद नहीं किया ना, ਉਹ ਪਰਮਾਤਮਾ ਦੇ ਦਰ ਤੇ ਥਾਂ ਨਹੀਂ ਪ੍ਰਾਪਤ ਕਰ ਸਕਦੇ, ਪਰਮਾਤਮਾ ਦੀ ਨੇੜਤਾ ਨਹੀਂ ਪ੍ਰਾਪਤ ਕਰ ਸਕਦੇ। ਭਾਵ ਇਹ ਹੈ ਕਿ ਕੋਈ ਬੰਦਾ ਕਹੇ ਜੀ ਮੈਂ ਬੜੇ ਧਾਰਮਿਕ ਕਰਮ ਕਰਦਾ, ਤੀਰਥਾਂ ਤੇ ਬੜਾ ਨਹਾਉਂਦਾ ਹਾਂ, ਦਾਨ ਬੜਾ ਕਰਦਾ ਹਾਂ, ਜਪ ਕਰਦਾ, ਤਪ ਕਰਦਾ, ਬੜੇ ਨੇਕ ਕਰਮ ਕਰਦਾ, ਬੜੀ ਚੰਗੀ ਗੱਲ ਹੈ ਬਈ। ਪਰ ਸਤਿਗੁਰੂ ਜੀ ਕਹਿੰਦੇ ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪ੍ਰਵਾਨ, ਲੱਖ ਤਪ ਉੱਪਰ ਤੀਰਥਾਂ ਸਹਿਜੋਗ ਵਿਵਾਨ, ਲੱਖ ਸੂਰਤਨ ਸੰਗਰਾਮ ਰਣ ਮੈਂ ਛੁਟਾ ਪ੍ਰਾਣ। ਨੇਕੀਆਂ ਚੰਗਿਆਈਆਂ ਬੜੀ ਵਧੀਆ ਗੱਲ ਹੈ, ਪਰ ਜੇ ਵਾਹਿਗੁਰੂ ਜੀ ਦਾ ਨਾਮ ਨਹੀਂ ਹੈ, ਇਹ ਨੇਕੀਆਂ ਚੰਗਿਆਈਆਂ ਤੁਹਾਨੂੰ ਪਰਮਾਤਮਾ ਦੀ ਨੇੜਤਾ ਨਹੀਂ ਪ੍ਰਦਾਨ ਕਰ ਸਕਣਗੀਆਂ। ਇਹ ਨੇਕੀਆਂ ਚੰਗਿਆਈਆਂ ਤੇ ਹੰਕਾਰ ਦਾ ਕਾਰਨ ਬਣ ਜਾਣਗੀਆਂ। ਗੁਰਬਾਣੀ ਕਹਿੰਦੀ ਹੈ ਸਤਿਗੁਰੂ ਜੀ ਦੇ ਪਾਵਨ ਬਚਨ ਨੇ ਕਿ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨਿਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਦੇਖੋ ਤੁਸੀਂ ਕੋਈ ਕਰਮ ਕਰੋ, ਹੰਕਾਰ ਬਹੁਤ ਵਧੀਆ ਆ ਜਾਂਦਾ, ਵੱਡੇ ਵੱਡੇ ਬੰਦਿਆਂ ਨੂੰ ਆ ਜਾਂਦਾ। ਨਾਮ ਹੈ ਹੰਕਾਰ ਤੋਂ ਬਚਣ ਦਾ ਰਸਤਾ। ਜੇ ਕੱਲੀਆਂ ਨੇਕੀਆਂ ਕਰੋਗੇ ਹੰਕਾਰ ਆ ਹੀ ਜਾਏਗਾ। ਇਸ ਕਰਕੇ ਜਿਹੜੇ ਨਾਮ ਨਾਲ ਨਹੀਂ ਜੁੜੇ, ਪਰਮਾਤਮਾ ਦੇ ਪਿਆਰ ਚ ਨਹੀਂ ਜੁੜੇ, ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ ਦੀ ਨੇੜਤਾ ਪ੍ਰਾਪਤ ਨਹੀਂ ਕਰ ਸਕਦੇ।
ਦੁੱਖ ਲਾਗਾ ਬਹੁ ਅਤ ਕਣਾ, ਉਤ ਕਲਤ ਨਾ ਸਾਥ ਕੋਈ ਜਾਸ।
ਉਹਨਾਂ ਨੂੰ ਬਹੁਤ ਭਾਰੀ ਦੁਖੀ ਹੋਣਾ ਪੈਂਦਾ ਵਾਹਿਗੁਰੂ ਨਾਲੋਂ ਟੁੱਟ ਕੇ, ਬੰਦਾ ਕਿੱਦਾਂ ਦੁਖੀ ਹੁੰਦਾ। ਸਤਿਗੁਰੂ ਜੀ ਕਹਿੰਦੇ ਨੇ ਜਿਤ ਘਰ ਹਰ ਕੰਤ ਨ ਪਰਗਟੇ ਭੱਠ ਨਗਰ ਸੇ ਗ੍ਰਾਮ। ਉਹਨਾਂ ਦੇ ਅੰਦਰ ਤੇ ਅੱਗ ਬਲਦੀ ਰਹਿੰਦੀ ਹੈ, ਅੰਦਰ ਹੰਕਾਰ ਹੋਏ ਅੱਗ ਹੀ ਹੈ ਨਾ, ਚਿੰਤਾ ਹੋਏ ਅੱਗ ਹੀ ਹੈ, ਉਦੋਂ ਵੱਡੀ ਅੱਗ ਹੀ ਹੋ ਸਕਦੀ ਹੈ। ਅੰਦਰ ਕ੍ਰੋਧ ਹੋਏ ਅੱਗ ਹੈ, ਕਈ ਤਰ੍ਹਾਂ ਦੀ ਅੱਗ ਸਾਡੇ ਅੰਦਰ ਬਲਦੀ ਰਹਿੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਦੁਖੀ ਰਹਿੰਦੇ ਨੇ। ਦੇਖੋ ਅਗਲਾ ਦੁੱਖ ਇਹ ਹੈ ਕਿ ਬੰਦਾ ਬੜੀ ਦੌੜ ਭੱਜ ਕਰਦਾ, ਬੜੀ ਮਿਹਨਤ ਕਰਦਾ, ਦਿਨ ਰਾਤ ਇਹ ਕਰ ਦਿੰਦੇ ਆਪਾਂ, ਪੈਸਾ ਕਮਾ ਲਓ, ਧਨ ਜੋੜ ਲਓ, ਪਰਿਵਾਰ ਦੇ ਲਈ ਜੇ ਕਰ ਲਓ। ਪਰ ਜਦੋਂ ਬੰਦਾ ਜਾਣ ਲੱਗਦਾ ਨਾ, ਨਾ ਪੈਸਾ ਨਾਲ ਜਾਂਦਾ, ਨਾ ਪਰਿਵਾਰ ਦਾ ਜੀ ਕੋ ਨਾਲ ਜਾਂਦਾ, ਦੁਖੀ ਹੋ ਜਾਂਦਾ ਬੰਦਾ ਕਿ ਜਿਨ੍ਹਾਂ ਦੀ ਖਾਤਰ ਇੰਨਾ ਕੁਝ ਕੀਤਾ ਉਹ ਮੇਰੇ ਵੱਲ ਦੇਖਦੇ ਹੀ ਨਹੀਂ, ਬੰਦਾ ਬੜਾ ਦੁਖੀ ਹੋ ਜਾਂਦਾ। ਤੇ ਗੁਰਬਾਣੀ ਇਸੇ ਕਰਕੇ ਕਹਿੰਦੀ ਹੈ ਕਿ ਅਖੀਰ ਵੇਲੇ ਕੋਈ ਕਿਸੇ ਦਾ ਨਹੀਂ ਹੈ, ਹੁਣ ਤੋਂ ਹੀ ਤੁਸੀਂ ਉਹ ਕੰਮ ਕਰੋ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲਈਜੈ। ਅਖੀਰ ਵੇਲੇ ਲੇਖਾ ਤੇਰੇ ਕੋਲੋਂ ਲੈਣਾ ਹੈ, ਕਿਸੇ ਨੇ ਤੇਰਾ ਸਾਥ ਨਹੀਂ ਦੇਣਾ। ਸਤਿਗੁਰੂ ਜੀ ਕਹਿੰਦੇ ਬੰਦਾ ਬੜਾ ਦੁਖੀ ਹੋ ਜਾਂਦਾ ਹੈ ਜਦੋਂ ਨਾਲ ਕੋਈ ਨਹੀਂ ਜਾਂਦਾ।
ਲੋਕਾਂ ਵਿੱਚ ਮੂੰਹ ਕਾਲਾ ਹੋਆ, ਅੰਦਰ ਉੱਭੇ ਸਾਸ।
ਇੱਕ ਤਾਂ ਵਾਹਿਗੁਰੂ ਨਾਲੋਂ ਟੁੱਟ ਕੇ, ਵਾਹਿਗੁਰੂ ਦੱਸ ਕੇ ਜ਼ਿੰਦਗੀ ਦਾ ਜੋ ਫਰਜ਼ ਹੈ, ਜ਼ਿੰਦਗੀ ਦੇ ਜੋ ਨਿਯਮ ਨੇ, ਜਾਂ ਜ਼ਿੰਦਗੀ ਆਪਾਂ ਜਿਹਨੂੰ ਕਹਿੰਦੇ ਸਾਡੀ ਜ਼ਿੰਦਗੀ ਦਾ ਜੋ ਦੀਨ, ਉਹਨੂੰ ਛੱਡ ਕੇ ਜਦੋਂ ਆਪਾਂ ਕੇਵਲ ਤਾਂ ਕੇਵਲ ਗਲਤ ਮਾਰਗ ਤੇ ਚੱਲਦੇ ਹਾਂ, ਲੋਕਾਂ 'ਚ ਵਡਿਆਈ ਨਹੀਂ ਬਣਦੀ। ਗੁਰਬਾਣੀ ਦਾ ਇੱਕ ਬਚਨ ਕਿ ਔਗੁਣੇ ਆਰੇ ਮਾਨਸੇ ਭਲੋ ਨਾ ਕਹਿ ਕੋਏ। ਔਗੁਣਾਂ ਵਾਲੇ ਬੰਦੇ ਨੂੰ ਕੋਈ ਚੰਗਾ ਨਹੀਂ ਕਹਿੰਦਾ। ਇਹ ਠੀਕ ਹੈ ਕਈ ਵਾਰੀ ਖੁਸ਼ਾਮਦ ਕਰਨ ਵਾਲੇ ਤੁਹਾਡੇ ਮੂੰਹ 'ਤੇ ਤੁਹਾਨੂੰ ਚੰਗਾ ਕਹਿ ਦੇਣਗੇ, ਲੇਕਿਨ ਔਗੁਣਾਂ ਵਾਲੇ ਬੰਦੇ ਨੂੰ ਕੋਈ ਚੰਗਾ ਨਹੀਂ ਗਿਣਦਾ। ਲੋਕਾਂ 'ਚ ਵੀ ਮੂੰਹ ਕਾਲਾ ਹੁੰਦਾ। ਅਗਲੀ ਗੱਲ ਕਿ ਅੰਦਰ ਉਭੇ ਸਾਹਸ, ਬੰਦਾ ਅੰਦਰੋਂ ਜਦੋਂ ਝਾਤ ਮਾਰਦਾ, ਭਾਵੇਂ ਪਾਪੀ ਤੋਂ ਪਾਪੀ ਬੰਦਾ ਵੀ ਹੋਵੇ ਨਾ, ਜਦੋਂ ਕਿਤੇ ਅੰਦਰੋਂ ਉਹਦੇ ਝਾਤ ਜਾਂਦੀ, ਅੰਦਰੋਂ ਦੁਖੀ ਹੋ ਜਾਂਦਾ। ਗੁਰਬਾਣੀ ਸਾਨੂੰ ਸਾਡੇ ਅੰਦਰੋਂ ਹੀ ਦਰਸ਼ਨ ਕਰਾਉਂਦੀ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜ਼ਫਰਨਾਮਾ ਲਿਖਿਆ। ਔਰੰਗਜ਼ੇਬ ਤੋਂ ਵੱਡਾ ਕੋਈ ਪਾਪੀ ਹੋ ਸਕਦਾ? ਲੇਕਿਨ ਜ਼ਫਰਨਾਮੇ ਨੂੰ ਪੜ੍ਹ ਕੇ ਜਦੋਂ ਉਹਨੇ ਅੰਦਰ ਝਾਤ ਮਾਰੀ ਤੇ ਦੁਖੀ ਹੋ ਗਿਆ, ਫਿਰ ਉਹਨੇ ਇੱਕ ਚਿੱਠੀ ਲਿਖੀ, ਆਪਣੇ ਪਾਪਾਂ ਦਾ ਪਛਤਾਵਾ ਕੀਤਾ। ਗੁਰਬਾਣੀ ਸਾਨੂੰ ਸਾਡੇ ਅੰਦਰਲੇ ਜੀਵਨ ਦੀ ਗੱਲ ਦੱਸਦੀ ਕਿ ਅੰਦਰੋਂ ਤੂੰ ਕੀ ਬਾਹਰ, ਠੀਕ ਹੈ ਤੂੰ ਜੋ ਵੀ ਹੈ, ਸਟੇਟਸ ਤੇਰਾ ਬਣਿਆ, ਲੋਕਾਂ ਦੇ ਟੌਰ ਟੱਪਾ ਬਣਿਆ, ਗੱਲ ਵੱਖਰੀ ਹੈ। ਪਰ ਆਪਣੇ ਅੰਦਰ ਜ਼ਮੀਰ ਨੂੰ ਦੇਖ, ਅੰਦਰ ਝਾਤ ਮਾਰ। ਜਦੋਂ ਅੰਦਰ ਝਾਤ ਮਾਰਦਾ ਬੰਦਾ, ਅੰਦਰੋਂ ਬੜਾ ਦੁਖੀ ਹੋ ਜਾਂਦਾ ਹੈ, ਉਭੇ ਸਾਹਸ, ਔਖੇ ਸਾਹ ਲੈਂਦਾ ਹੈ।
ਮਨ ਮੁਖਾਂ ਨੂੰ ਕੋ ਨਾ ਵੇਸਾਹੀ, ਚੁੱਕ ਗਿਆ ਵਿਸਾਸ।
ਮਨਮੁਖ ਬੰਦਾ ਜਿਹੜਾ, ਮਨਮੁਖ ਦਰਥ ਕੇ ਆਪਣੀ ਮਰਜ਼ੀ ਅਨੁਸਾਰ ਹੀ ਚੱਲਣ ਵਾਲਾ, ਜਿਹੜਾ ਕੋਈ ਜ਼ਿੰਦਗੀ ਦੀ ਚੰਗੀ ਗੱਲ ਨਹੀਂ ਸੁਣਦਾ, ਚੰਗੇ ਮਾਰਗ ਤੇ ਨਹੀਂ ਚੱਲਦਾ, ਸਾਹਿਬ ਜੀ ਕਹਿੰਦੇ ਨੇ ਉਹਦੇ ਉੱਪਰ ਕੋਈ ਵਿਸ਼ਵਾਸ ਨਹੀਂ ਕਰਦਾ, ਉਹਦਾ ਵਿਸ਼ਵਾਸ ਟੁੱਟ ਜਾਂਦਾ ਹੈ, ਲੋਕਾਂ ਦੇ ਮਨਾਂ 'ਚ ਉਹਦੇ ਪ੍ਰਤੀ ਕੋਈ ਭਰੋਸਾ ਨਹੀਂ ਰਹਿੰਦਾ।
ਨਾਨਕ ਗੁਰਮੁਖਾਂ ਨੂੰ ਸੁਖ ਅਗਲਾ, ਜਿਨ੍ਹਾਂ ਅੰਤਰ ਨਾਮ ਨਿਵਾਸ।
ਦੁਨੀਆਂ ਦੇ ਅੰਦਰੋਂ ਮਨੁੱਖ, ਦੁਨੀਆਂ ਦੇ ਮਨਾਂ 'ਚੋਂ ਮਨੁੱਖ ਦਾ ਭਰੋਸਾ ਟੁੱਟ ਜਾਏ, ਇਹ ਬੜੀ ਇੱਕ ਘਾਤਕ ਗੱਲ ਹੈ। ਭਰੋਸਾ ਪਤਾ ਕਦੋਂ ਟੁੱਟਦਾ? ਜਦੋਂ ਆਪਾਂ ਆਪਣੀ ਜ਼ਿੰਦਗੀ ਦੇ ਪ੍ਰਤੀ ਲਾਪਰਵਾਹ ਹੋ ਜਾਂਦੇ ਹਾਂ, ਜਦੋਂ ਆਪਾਂ ਆਪਣੀ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਉਂਦੇ, ਜਦੋਂ ਸਾਨੂੰ ਸਾਡੀ ਜ਼ਿੰਦਗੀ ਦੇ ਜੋ ਰੁਤਬੇ ਮਿਲੇ ਨੇ ਉਹਨਾਂ ਰੁਤਬਿਆਂ ਦੇ ਫਰਜ਼ ਨੂੰ ਨਹੀਂ ਪਹਿਚਾਣਦੇ, रुतबे की जिम्मेवारी आप नहीं निभा पाते। लोगों के मनों विश्वास टुट जाने एक बंदा काम नहीं कर सकता, बैठा है काम नहीं कर सकता। इस करके जेड़ा मनुख अपने प्रति जिम्मेवार नहीं है, सब तो पहला सानू अपने प्रति जिम्मेवार होना चाहिए कि सानू साडी जिंदगी मिली है आप इन किवें सुखी बनाउणा है। जेड़ा अपने प्रति जिम्मेवार नहीं है वह लोगों प्रति भी जिम्मेवार नहीं हो सकता। जिदे अपने अंदर कोई सैल्फ कॉन्फिडेंस नहीं है, आत्मविश्वास नहीं है, वह लोगों का विश्वास कभी नहीं जित सकता। इस करके जब लोगों को विश्वास ही टुट गया बंदा मर गया समझो। इस करके सतगुरु जी कहते कोई उसते भरोसा नहीं करता जी।
महला तीजा,
सतगुरु जी तीसरे पातशाह जी अगले श्लोक अंदर कह रहे हैं, इस तो पहला बचन के नानक गुरमुखा नो सुख अगला जिन्हां अंतर नाम निवास। हे साहिब जी कहते हैं कि जिन्हां के अंदर नाम का निवास है, परमात्मा का प्यार है, रबी गुण अंदर वस गए ने, उन्होंने बेअंत सुख मिल जाता है। वो तो जिथे रहन सुखी ने, भावें तत्तियां तविया से बैठ जाए उत्थे भी सुखी ने, भावें टुटी छन च बैठे उत्थे भी वह राजे ने। राजा सगले सृष्ट का हर नाम मन पिना। राजा यह नहीं कि तखत मैं बैठा तो राजा बन गया, तखतों पर बैठे हुए बंदे भी एवें ने। सतगुरु जी ने एक बचन लिखा, बसंत स्वर्ग लोक है जितते पृथ्वी नव खंडन है, बिसरंत हार गोपाल है नानक ते प्राणी उद्यान परमणे। स्वर्ग वर्गे मुरखा च रहिंदा होए बंदा स्वर्ग वर्गे, भाव के मन मर्जी दीयां मौजां सुख सहूलत होण, कोई परेशानी ना होए, सारी पृथ्वी का जेतू होए, एक स्टेट का नहीं, एक कंट्री का नहीं, एक इलाके का नहीं, सारी पृथ्वी का जेतू होए, एडा वड्डा राजा होए। लेकिन सतगुरु जी कहिंदे बिसरंत हर गोपाल नानक ते प्राणी उद्यान परमणे। जे उसने परमात्मा नूं भुला दित्ता है ना, सतगुरु जी कहिंदे उह ते इवें रह रहे जिवें जंगलां च विचरे है, पर दूजे बने जिदे अंदर परमात्मा राजा सगली सृष्ट का हर नाम मन पिना। वो सगल सृष्ट का राजा बन के विचरे है, दुनिया का सारा सुख वह माणदा है। सतगुरु जी कहने गुरमुखा नूं महान सुख मिलता है। फिर सतगुरु जी अगले श्लोक अंदर बचन कह रहे हैं,
सी सैन सी सजना जे गुरमुख मिले सुभाए।
गुरुदेव कहते जिंदगी अंदर उही सज्जन ने, सज्जन का अर्थ के श्रेष्ठ जन, उत्तम पुरख, साधु जन कह लो, तो उही साडे साथी ने जेडे गुरमुख मिले हैं सुभाए। गुरु की मत राही जेडे सहजे ही परमात्मा च लिवलीन हो गए ने, परमात्मा जुड़े रहिंदे ने। देखो साडे असली साथी तो वह ने। गुरुदेव ने एक बचन कहा सी, नानक कचड़िया स्यो तोड़ ढूंढ सज्जन संत पक्के हां, ओए जीवन दे विछड़े ओ मोया ना जाई छोड़। साथी तो होए ना सज्जन सही, नाल में चलदिया नाल चलन, जेड़े जान लग्या भी नाल जान, जिथे लेखा मंगीए तिथे खड़े दिसन। असली तो सज्जन वह ने जदों बिपता आए तो साडे नाल खड़े हो जाण कि साडा मित्र है, तो जेड़ा बिपता वेले छड़ जाए वह कादा मित्र है भाई। दुनिया च साडे वह मित्र बड़े ने जेड़े सुख में आन बहुत मिल बैठत रह ते चौं दिस घेरै, बिपत परी सब ही संग छाड़त को ना आवत नेरै। सुख वेले बड़े साथी ने, पर यह साथी नहीं गे। सज्जन असली वह है जिहड़ा गुरु दे राही वाहिगुरु जी दे प्यार च जुड़ गया, वाहिगुरु जी दे प्यार जुड़ के अंदरों प्यार नाल भर गया, दया नाल भर गया, अंदरों धीरज नाल भर गया, संतोख नाल भर गया, वह बंदा सदा तुहाडा साथ देवेगा, वह बिपता वेले भी तुहाडा साथ देवेगा। सतगुरु जी कहिंदे वह साडे सज्जन हन, मित्र हन।
सतगुर का पाणा अन दिन कर रहे सच रहे समाए।
वह दिन रात गुरु के भाणे च विचरते ने, गुरु की रजा च रह के वह सच में जुड़े रहिंदे ने। सज्जन पुरख जिहड़े ने उन्हां दी पहचान यह होंदी है कि तुहानूं जिंदगी दे अंदर तुहाडे औगुणां तों जाणू कराउणगे। खुशामद करन वाले नूं मित्र ना समझ लैणा। सियाणियां ने एक गल कही, मित्र उह होंदे ने जिहड़े तुहाडे औगुण नूं तुहाडे मूँह ते दस देण, भई आह तेरे च घाट है इहनूं ठीक कर लै। जिहड़ा तुहाडी घाट देख के भी एवें तुहाडी झोली चुकी जाए ना, वह तुहाडा दुश्मन है। भावें वह कह रहे कि तुहाडा सज्जन है, वह तुहाडा दुश्मन है, क्योंकि तुसीं खूच डिग रहे हो, तुहानूं रोक ही नहीं रहा, गलत पासे जा रहे, तुहानूं रोक नहीं रहा, वह तुहाडा सज्जन नहीं है। तो जिहड़े साधु पुरख ने वह अपनी जुगत दे नाल मनुख नूं भुले भटके नूं चंगे मार्ग ते पा दिंदे ने। तो गुरु बाबा जी कहिंदे वह फिर सतगुरु जी दे भाणे च चल के सदा उस वाहिगुरु जी विच लिवलीन रहिंदे ने, जुड़े रहिंदे ने।
दूजा पाए लगे सज्जन ना आखिया है जे अभिमान करहे वेकार।
जेड़े वाहिगुरु नालों टुट के दूजे पाउ च लगे ने, ਦੂਜੇ ਪਦਾਰਥ ਕਿ ਬੁਰਾਈਆਂ ਵਾਲੇ ਬੰਨੇ ਲੱਗੇ ਨੇ, ਔਗਣਾਂ ਵਾਲੇ ਬੰਨੇ ਲੱਗੇ ਨੇ, ਜਿਨ੍ਹਾਂ ਦੇ ਅੰਦਰ ਕੇਵਲ ਤਾਂ ਕੇਵਲ ਹਮੇਸ਼ਾ ਹੀ ਬੁਰਾਈਆਂ ਵਸੀਆਂ ਹੋਈਆਂ ਨੇ। ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਕਦੀ ਸੱਜਣ ਨਾ ਸਮਝ ਲੈਣਾ, ਉਹ ਕਦੀ ਤੁਹਾਡੇ ਮਿੱਤਰ ਬਣ ਹੀ ਨਹੀਂ ਸਕਦੇ। ਜੇ ਮਿੱਤਰ ਬਣਦੇ ਨੇ ਉਹ ਆਪਣੇ ਸਵਾਰਥ ਲਈ ਬਣਦੇ ਨੇ। ਸਤਿਗੁਰੂ ਜੀ ਨੇ ਉਹਨਾਂ ਦੀ ਗੱਲ ਕੀਤੀ, ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਉਹ ਮਾਇਆ ਦੀ ਖਾਤਰ ਤੁਹਾਡੇ ਮਿੱਤਰ ਬਣੇ ਨੇ, ਪਰ ਜਦੋਂ ਉਹਨਾਂ ਦਾ ਮਸਲਾ ਹੱਲ ਨਾ ਆਇਆ ਹੋਇਆ ਉਦੋਂ ਉਹ ਤੁਹਾਡੀ ਮਿੱਤਰਤਾ ਨਹੀਂ ਨਿਭਾਉਣਗੇ, ਉਹ ਖਿਸਕ ਜਾਣਗੇ, ਇਹੋ ਜਿਹਾ ਤੇ ਕਦੀ ਭਰੋਸਾ ਨਹੀਂ ਕਰਨਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਮਨਮੁੱਖ ਨੇ ਦੂਜੇ ਭਾਉ 'ਚ ਲੱਗੇ ਨੇ ਉਹ ਸੱਜਣ ਨਹੀਂ ਕਹੇ ਜਾ ਸਕਦੇ, ਕਿਉਂਕਿ ਉਹਨਾਂ ਦੇ ਅੰਦਰ ਹੰਕਾਰ ਹੈ, ਉਹਨਾਂ ਦੇ ਅੰਦਰ ਵਿਕਾਰ ਨੇ। ਹੰਕਾਰੀ ਬੰਦਾ, ਵਿਕਾਰੀ ਬੰਦਾ ਕਦੀ ਤੁਹਾਡਾ ਸਾਥ ਨਹੀਂ ਦੇ ਸਕਦਾ, ਜਿੰਨਾ ਚਿਰ ਉਹਦਾ ਹੰਕਾਰ ਨੂੰ ਤੁਸੀਂ ਪੱਠੇ ਪਾਉਂਦੇ ਰਹੋਗੇ ਉਹਨਾਂ ਚਿਰ ਉਹ ਤੁਹਾਡੇ ਨਾਲ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸੱਜਣ ਉਹ ਨੇ ਜਿਹੜੇ ਰੱਬ ਨਾਲ ਜੁੜ ਕੇ ਦਿਲੋਂ ਪਿਆਰ ਨਾਲ ਭਰੇ ਹੋਏ ਨੇ।
ਮਨਮੁਖ ਆਪ ਸਵਾਰਥੀ ਕਾਰਜ ਨਾ ਸਕਹੇ ਸਵਾਰ।
ਮਨਮੁਖ ਤਾਂ ਆਪ ਸਵਾਰਥੀ ਹੈ ਬਈ, ਉਹਨੇ ਤੁਹਾਡਾ ਕੰਮ ਕੀ ਰਾਸ ਕਰਨਾ, ਉਹਨੇ ਤੁਹਾਡੇ ਔਖੇ ਵੇਲੇ ਤੇ ਕੀ ਮਦਦ ਕਰਨੀ ਹੈ। ਮਨਮੁੱਖ ਬੰਦਾ ਹਮੇਸ਼ਾ ਲੋਭੀ ਹੁੰਦਾ, ਤੇ ਸਤਿਗੁਰੂ ਜੀ ਨੇ ਇੱਕ ਬਚਨ ਕਿਹਾ, ਲੋਭੀ ਕਾ ਵਿਸਾ ਹੋਣਾ ਕੀਜੇ ਜੇ ਕਾ ਪਾਰ ਵਸਾਏ। ਜਿੱਥੋਂ ਤੱਕ ਤੁਹਾਡਾ ਵਾਹ ਚੱਲੇ ਲੋਭੀ ਮਨੁੱਖ ਦੇ ਉੱਪਰ ਕਦੀ ਭਰੋਸਾ ਨਾ ਕਰ ਲੈਣਾ, ਉਹਨੇ ਕਦੀ ਤੁਹਾਡਾ ਸਾਥ ਨਹੀਂ ਦੇਣਾ। ਸਿਆਣੇ ਕਹਿੰਦੇ ਨੇ ਜਿਹੜਾ ਆਪਣਾ ਨਹੀਂ ਭਰਦਾ ਉਹਨੇ ਕਿਸੇ ਨੂੰ ਕੀ ਦੇਣਾ। ਮਨਮੁੱਖ ਬੰਦਾ ਤੇ ਆਪ ਹੀ ਨਹੀਂ ਰੱਜਦਾ, ਉਹ ਤੁਹਾਡੀ ਹੈਲਪ ਕੀ ਕਰੇਗਾ, ਤੁਹਾਡੀ ਮਦਦ ਕੀ ਕਰੇਗਾ। ਦੇਖੋ ਗੁਰਮੁਖ ਜਨ ਜਿਹੜੇ ਨੇ ਉਹ ਪਰਉਪਕਾਰੀ ਹੁੰਦੇ ਨੇ, ਜਗਤ ਦੇ ਉੱਪਰ ਨਿੱਤ ਪਰਉਪਕਾਰ ਕਰਦੇ ਨੇ। ਜਿਹੜੇ ਜ਼ਿੰਮੇਵਾਰ ਮਨੁੱਖ ਨੇ ਉਹਨਾਂ ਦਾ ਇਤਿਹਾਸ ਪੜ੍ਹ ਕੇ ਦੇਖ ਲਓ, ਉਹਨਾਂ ਨੇ ਸੰਸਾਰ ਨੂੰ ਦਿੱਤਾ ਹੀ ਹੈ, ਜਿਵੇਂ ਸੂਰਜ ਦੁਨੀਆਂ ਨੂੰ ਦੇ ਰਿਹਾ, ਹਵਾ ਦੁਨੀਆਂ ਤੇ ਪਰਉਪਕਾਰ ਕਰ ਰਹੀ ਹੈ, ਇਹ ਸਾਰੀ ਕਾਇਨਾਤ ਮਨੁੱਖ ਨੂੰ ਕੁਝ ਦੇ ਰਹੀ ਹੈ। ਜਿਹੜੇ ਰੱਬ ਦੇ ਪਿਆਰ ਜੁੜੇ ਹੋਏ ਗੁਰਮੁਖ ਜਨ ਨੇ ਉਹ ਹਮੇਸ਼ਾ ਪਰਉਪਕਾਰ ਹੀ ਕਰਦੇ ਨੇ, ਅਣਹੁੰਦਾ ਆਪ ਵਡਾਉਂਦੇ ਰਹਿੰਦੇ ਨੇ। ਪਰ ਜਿਹੜਾ ਮਨਮੁੱਖ ਹੈ ਨਾ, ਉਹ ਭਾਵੇਂ ਤਖ਼ਤ ਤਾਜ ਤੇ ਬਹਿ ਜਾਓ ਫਿਰ ਵੀ ਖੋਹੀ ਚੱਲਿਆ ਜਾਂਦਾ, ਉਹਨੇ ਖੋੜੇ ਹੀ ਆ ਦੁਨੀਆਂ ਕੋਲੋਂ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਨਮੁੱਖ ਤੇ ਕਦੀ ਭਰੋਸਾ ਨਾ ਕਰ ਲੈਣਾ, ਗੁਰਮੁਖ ਸਦਾ ਹੀ ਪਰਉਪਕਾਰ ਕਰਦੇ ਹਨ।
ਨਾਨਕ ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ।
ਸਤਿਗੁਰ ਜੀ ਨੇ ਫਿਰ ਗੱਲ ਕਹੀ ਹੈ ਕਿ ਜਿਹੜੇ ਆਪਾਂ ਪੂਰਬਲੇ ਕਰਮ ਕੀਤੇ ਨੇ ਉਹ ਸੰਸਾਰ ਸਾਡਾ ਸੁਭਾਅ ਬਣ ਗਿਆ ਤੇ ਉਸ ਅਨੁਸਾਰ ਹੀ ਆਪਾਂ ਚੱਲ ਰਹੇ ਹਾਂ। ਇਹਨਾਂ ਕਰਮਾਂ ਨੂੰ ਕੋਈ ਬੰਦਾ ਆਪ ਨਹੀਂ ਮੇਟ ਸਕਦਾ। ਜੇ ਕੋਈ ਬੰਦਾ ਕਿ ਚਾਰ ਦਿਨ ਕਿਤੇ ਇਸ਼ਨਾਨ ਕਰਨਾ ਮਿਟ ਜਾਣਗੇ, ਨਹੀਂ। ਜੇ ਬੰਦਾ ਕਿ ਚਾਰ ਦਿਨ ਕੋਈ ਪਾਠ ਕਰਨਾ ਮਿਟ ਜਾਣਗੇ, ਨਹੀਂ। ਇਹ ਕਰਮ ਤਾਂ ਸਤਿਗੁਰੂ ਮੇਰ ਕਰ ਦੇਣ, ਤਾਂ ਬਦਲੇ ਜਾ ਸਕਦੇ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਪੂਰਬਲੇ ਕਰਮਾਂ ਦਾ ਅਨੁਸਾਰ ਸਾਰੀ ਦੁਨੀਆਂ ਚੱਲ ਰਹੀ ਹੈ ਤੇ ਗੁਰਬਾਣੀ ਸਾਨੂੰ ਜ਼ਿੰਦਗੀ ਅੰਦਰ ਗਿਆਨ ਪ੍ਰਦਾਨ ਕਰਕੇ ਕਰਮ ਹੀ ਇਹੋ ਜਿਹੇ ਕਰਨ ਦੀ ਪ੍ਰੇਰਣਾ ਕਰਦੀ ਹੈ ਕਿ ਆਪਾਂ ਮੰਦਾ ਮੂਲ ਨਾ ਕੀਚੇ ਦੇ ਲੰਮੀ ਨਦਰ ਨਿਹਾਲੀਏ, ਆਪਾਂ ਕਦੀ ਮਾੜਾ ਕਰਮ ਕਰੀਏ ਹੀ ਨਾ।
ਪੌੜੀ ਤੁਦੇ ਆਪੇ ਜਗਤ ਉਪਾਏ ਕੈ ਆਪ ਖੇਲ ਰਚਾਇਆ।
ਗੁਰੂ ਰਾਮਦਾਸ ਜੀ ਦੇ ਇਹ ਬਚਨ ਨੇ ਪੌੜੀ ਦੇ ਰੂਪ ਵਿੱਚ। ਸਾਹਿਬ ਕਹਿੰਦੇ ਵਾਹਿਗੁਰੂ ਜੀ ਤੁਸੀਂ ਆਪਣੇ ਜਗਤ ਦਾ ਇਹ ਜਗਤ ਦੀ ਰਚਨਾ ਕੀਤੀ, ਆਪ ਹੀ ਇਹ ਖੇਲ ਜਿਹੜਾ ਤੁਸੀਂ ਬਣਾਇਆ, ਖੇਡ ਬਣਾਈ ਹੈ। ਗੁਰਬਾਣੀ ਚ ਥਾਂ ਥਾਂ ਤੇ ਜਗਤ ਨੂੰ ਖੇਡ ਕੇ ਹੈ। ਗੁਰੂ ਕਾ ਇੱਕ ਬਚਨ ਪੜ੍ਹਦੇ, ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ। ਆਪਾਂ ਖੇਡਾਂ ਖੇਡਦੇ, ਕੋਈ ਕਬੱਡੀ ਖੇਡਦਾ, ਕੋਈ ਹੋਰ ਮੈਚ ਖੇਡਦਾ, ਕੀ ਮਿਲਦਾ ਉਹ 'ਚ? ਇੱਕ ਸਵਾਦ ਹੁੰਦਾ, ਆਨੰਦ ਹੁੰਦਾ ਨਾ। ਅੱਜ ਕੱਲ੍ਹ ਭਾਵੇਂ ਲੋਕਾਂ ਨੇ ਖੇਡਾਂ ਇੱਕ ਲੜਾਈ ਦਾ ਮੈਦਾਨ ਬਣਾ ਲਈਆਂ ਨੇ। ਦੇਖੋ ਨਾ, ਕ੍ਰਿਕਟ ਦਾ ਮੈਚ ਹੁੰਦਾ ਤੇ ਆਪਾਂ ਸੋਚਦੇ ਜੋ ਹਿੰਦੁਸਤਾਨ ਅਤੇ ਪਾਕਿਸਤਾਨੀ ਜੰਗ ਹੋ ਰਹੀ। ਖੇਡ ਤਾਂ ਸੀ ਆਨੰਦ ਲੈਣ ਲਈ, ਪਰ ਇਹ ਖੇਡ ਬਿਜ਼ਨਸ ਬਣ ਗਈ। ਖੇਡ ਆਪਾਂ ਪਿੰਡਾਂ 'ਚ ਖੇਡਦੇ ਸੀ ਮਨ ਦੀ ਮੌਜ ਦੇ ਲਈ, ਆਨੰਦ ਦੇ ਲਈ। ਪਰਮਾਤਮਾ ਨੇ ਖੇਡ ਖੇਡੀ ਆਨੰਦ ਲੈਣ ਦੇ ਲਈ। ਇਹਦੇ 'ਚ ਕੋਈ ਜਿੱਤਦਾ, ਕੋਈ ਹਾਰਦਾ, ਕੋਈ ਮਨਮੁੱਖ ਹੈ, ਕੋਈ ਗੁਰਮੁਖ ਹੈ, ਬਸ ਇਸ ਖੇਡ ਨੂੰ ਜਾਣਨ ਦੀ ਲੋੜ ਹੈ। ਸਾਹਿਬ ਕਹਿੰਦੇ ਵਾਹਿਗੁਰੂ ਜੀ ਤੁਸੀਂ ਆਪਣਾ ਇਹ ਖੇਡ ਬਣਾਇਆ, ਜਗਤ ਦੀ ਇਵੇਂ ਰਚਨਾ ਕੀਤੀ ਹੈ।
ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ।
ਤੇ ਇਸ ਖੇਡ 'ਚ ਵਾਹਿਗੁਰੂ ਜੀ ਨੇ ਮਾਇਆ ਦੇ ਤਿੰਨ ਗੁਣ ਵੀ ਬਣਾਏ ਨੇ, ਮਾਇਆ ਵੀ ਬਣਾਈ ਹੈ। ਗੁਰੂ ਕਾ ਵਚਨ ਪੜ੍ਹਦੇ, ਆਪ ਹੀ ਨੇ ਆਪ ਸਾਜਿਓ, ਆਪ ਹੀ ਨਹਿ ਰਚਿਓ, ਨਾਓ ਦੋਈ ਕੁਦਰਤ ਸਾਜੀਏ ਕਰ ਆਸਣ ਡਿਠੋ ਚਾਓ। ਇਹ ਕੁਦਰਤ ਵਿੱਚ ਜੋ ਕੁਝ ਵੀ ਇਹ ਸਭ ਪਰਮਾਤਮਾ ਨੇ ਬਣਾਇਆ। ਇਵੇਂ ਕਹਿ ਲਓ, ਅੰਮ੍ਰਿਤ ਵੀ ਪਰਮਾਤਮਾ ਦਾ ਬਣਾਇਆ, ਜ਼ਹਿਰ ਵੀ ਪਰਮਾਤਮਾ ਦੀ ਬਣਾਈ ਹੈ, ਹਨੇਰਾ ਵੀ ਪਰਮਾਤਮਾ ਦਾ ਬਣਾਇਆ, ਚਾਨਣ ਵੀ ਪਰਮਾਤਮਾ ਦਾ ਬਣਾਇਆ। ਹਨੇਰਾ ਚਾਨਣ ਪ੍ਰਭ ਆਪੇ ਕੀਆ, ਬਿਖ ਅੰਮ੍ਰਿਤ ਕਰਤਾਰ ਉਪਾਏ। ਸਭ ਕੁਝ ਪਰਮਾਤਮਾ ਦਾ ਹੈ, ਤੇ ਕੁਝ ਵੀ ਪਰਮਾਤਮਾ ਨੇ ਮਾੜਾ ਨਹੀਂ ਬਣਾਇਆ। ਮਾੜਾ ਕਦੋਂ ਹੈ? ਜਦੋਂ ਸਾਨੂੰ ਨਾ ਚੰਗਲਾ ਹੈ, ਕਿਹਨੇ ਮਾੜਿਆ? ਹਨੇਰਾ ਬੜਾ ਮਾੜਿਆ ਜੀ, ਜ਼ਹਿਰ ਬੜੀ ਮਾੜੀ ਅਸੀਂ ਕਹਿੰਦੇ ਹਾਂ, ਲੇਕਿਨ ਗੁਰਬਾਣੀ ਨੇ ਤਾਂ ਨਹੀਂ ਕਿਹਾ। ਗੁਰਬਾਣੀ ਚ ਕਹਿੰਦੀ ਨਮੋ ਅੰਧਕਾਰੇ ਨਮੋ ਤੇਜ ਤੇਜੇ, ਅੰਧਕਾਰ ਨੂੰ ਵੀ ਨਮਸਕਾਰ ਕਰ ਦਿੱਤੀ ਸਤਿਗੁਰੂ ਜੀ ਨੇ, ਅੰਧਕਾਰ ਨੂੰ ਵੀ। ਹਨੇਰਾ ਮਾੜਾ ਨਹੀਂ ਹੈ, ਹਨੇਰਾ ਲੋੜ ਹੈ, ਜ਼ਹਿਰ ਮਾੜੀ ਨਹੀਂ ਹੈ, ਜ਼ਹਿਰ ਲੋੜ ਹੈ। ਮਸਲਾ ਹੈ ਕਿ ਤੁਸੀਂ ਜ਼ਹਿਰ ਮੰਨਣੀ ਕਿ ਅੰਮ੍ਰਿਤ ਮੰਨਣਾ। ਤੁਸੀਂ ਹਨੇਰੇ ਚੋਂ ਸੁੱਖ ਲੈਣਾ ਚਾਹੋ, ਜੁਗਤ ਆ ਜਾਏ ਤੇ ਹਨੇਰਾ ਵੀ ਸੁਖਦਾਈ ਹੋ ਸਕਦਾ। ਜੇ ਹਨੇਰਾ ਨਾ ਹੋਏ ਤੇ ਸੋਵਾਂਗੇ ਕਿਵੇਂ ਆਪਾਂ? ਜੇ ਹਨੇਰਾ ਨਾ ਹੋਏ ਤੇ ਚਾਨਣੀ ਦੁੱਖਾਂ ਦਾ ਕਾਰਨ ਬਣ ਜਾਏਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਮਾਇਆ ਦੇ ਤਿੰਨ ਗੁਣ ਹੋਰ ਸਭ ਕੁਝ ਪਰਮਾਤਮਾ ਨੇ ਆਪ ਹੀ ਬਣਾਇਆ ਹੈ।
ਵਿੱਚ ਹੋ ਮੈਂ ਲਿਖਾ ਮੰਗੀਐ ਫਿਰ ਆਵੈ ਜਾਇਆ।
ਇਸ ਜਗਤ ਦਾ ਇੱਕ ਨਿਯਮ ਹੈ, ਜਿਹੜਾ ਬੰਦਾ ਹੰਕਾਰ ਚ ਰਹੇਗਾ ਉਹਦੇ ਪਾਸੋਂ ਲੇਖਾ ਮੰਗਿਆ ਹੀ ਜਾਣੇ, ਉਹ ਬੰਦਾ ਭਟਕਦਾ ਹੀ ਰਹੇਗਾ, ਉਹ ਬੰਦਾ ਕਦੀ ਸੁਖੀ ਨਹੀਂ ਹੋ ਸਕਦਾ। ਜੇਕਰ ਸੁੱਖ ਮੰਨਣਾ ਤੇ ਹਉਮੈ ਨੂੰ ਛੱਡ ਕੇ, ਉਹ ਪਿਆਰ ਦਾ ਮਾਰਗ ਹੈ। ਇਹ ਹਉਮੈ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ, ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਗੁਰੂ ਕੇ ਸ਼ਬਦ ਦੇ ਰਾਹੀਂ ਇਹ ਹਉਮੈ ਤੋਂ ਬਚਿਆ ਜਾ ਸਕਦਾ ਹੈ।
ਜਿੰਨਾ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ।
ਤੇ ਜਿਨ੍ਹਾਂ ਤੇ ਵਾਹਿਗੁਰੂ ਮਿਹਰ ਕਰਦਾ ਨਾ, ਉਹਨਾਂ ਨੂੰ ਗੁਰੂ ਕੋਲ ਲੈ ਆਉਂਦਾ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ। ਜ਼ਿੰਦਗੀ ਦੇ ਅੰਦਰ ਗੁਰੂ ਕੋਲ ਆਉਣਾ ਇਹ ਸਭ ਤੋਂ ਵੱਡੇ ਭਾਗ ਨੇ, ਜਿਹੜਾ ਸਾਨੂੰ ਜ਼ਿੰਦਗੀ ਦਾ ਮਾਰਗ ਦਰਸਾਏ। ਗੁਰੂ ਕੋਈ ਮਨੁੱਖ ਨਹੀਂ ਹੈ, ਇਹ ਨਹੀਂ ਕੋਈ ਉੱਚਾ ਤਖਤ ਲਾ ਕੇ ਬੈਠ ਗਿਆ, ਕਲਗੀ ਲਾ ਕੇ ਬੈਠ ਗਿਆ ਜੀ ਇਹ ਗੁਰੂ ਹੈ, ਜਾਂ ਜਿਹਨੇ ਚਾਰ ਅੱਖਰ ਦੱਸਦੇ ਗੁਰੂ ਹੈ। ਨਹੀਂ, ਗੁਰੂ ਨਹੀਂ ਹੈ। ਗੁਰੂ ਤਾਂ ਉਹ ਹੈ ਜਿਹੜਾ ਤੁਹਾਨੂੰ ਅੰਦਰੋਂ ਜਿਉਂਦਿਆਂ ਕਰ ਦੇਵੇ। ਗੁਰੂ ਤਾਂ ਉਹ ਹੈ ਜਿਹੜਾ ਤੁਹਾਨੂੰ ਅੰਦਰ ਰੱਬ ਦੇ ਪਿਆਰ ਚ ਜੋੜ ਦੇਵੇ, ਜਿਹੜਾ ਤੁਹਾਡੇ ਅੰਦਰੋਂ ਅਹੰਕਾਰ ਨੂੰ ਮੇੜ ਦੇਵੇ। ਐਸਾ ਸਤਿਗੁਰ ਜੇ ਮਿਲੇ ਤੇ ਸੁਣੋ, ਸਿਰ ਸੌਂਪੀਏ ਵਿੱਚੋਂ ਆਪ ਜਾਏ। ਗੁਰੂ ਹੈ ਜਿਹੜਾ ਵਿਛੜਿਆ ਮਿਲੇ ਪ੍ਰਭੂ, ਜਿਹੜਾ ਪਰਮਾਤਮਾ ਨਾਲ ਜੋੜ ਦੇਵੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰੂ ਕੋਲ ਆ ਜਾਂਦੇ ਨੇ ਉਹ ਉਸ ਪਰਮਾਤਮਾ ਦੇ ਪਿਆਰ ਵਿੱਚ ਲਿਵਲੀਨ ਹੋ ਜਾਂਦੇ ਨੇ। ਇਸ ਕਰਕੇ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਹ ਪਰਮਾਤਮਾ ਦੀ ਰਹਿਮਤ ਦੇ ਪਾਤਰ ਬਣ ਜਾਂਦੇ ਹਨ।
ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ।
ਜਿਨ੍ਹਾਂ ਨੂੰ ਗੁਰੂ ਨੇ ਮਾਰਗ ਦੱਸ ਦਿੱਤਾ ਉਹ ਜ਼ਿੰਦਗੀ ਅੰਦਰ ਮਾਰਗ ਤੇ ਚੱਲ ਕੇ ਪਰਮਾਤਮਾ ਸਮਾ ਗਏ। ਤੇ ਗੁਰਦੇਵ ਕਹਿੰਦੇ ਮੈਂ ਆਪਣੇ ਗੁਰੂ ਤੋਂ ਬਲਿਹਾਰ ਹਾਂ। ਸਤਿਗੁਰੂ ਜੀ ਦਾ ਇੱਕ ਵਚਨ ਕਿ ਭੁੱਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਬਲਿਹਾਰ ਜਾਈਏ ਆਪਣੇ ਸਤਿਗੁਰੂ ਜੀ ਤੋਂ। ਜੇ ਸਤਿਗੁਰੂ ਜੀ ਨੇ ਜੰਗਲਾਂ ਚ ਰੋਣ ਤੋਂ ਬਚਾ ਲਿਆ ਕਿ ਜੰਗਲਾਂ ਜਾਣ ਦੀ ਲੋੜ ਨਹੀਂ, ਪਹਾੜਾਂ ਜਾਣ ਦੀ ਲੋੜ ਨਹੀਂ, ਸਰੀਰ ਨੂੰ ਕਸ਼ ਦੇਣ ਦੀ ਲੋੜ ਨਹੀਂ, ਭੁੱਖੇ ਰਹਿਣ ਦੀ ਲੋੜ ਨਹੀਂ, ਐਵੇਂ ਭਟਕਣ ਦੀ ਲੋੜ ਨਹੀਂ ਹੈ, ਜੇ ਆਪਾਂ ਘਰੇ ਹੀ ਬੈਠੇ ਉਸ ਪਰਮਾਤਮਾ ਦੇ ਪਿਆਰ ਚ ਜੁੜ ਸਕਦੇ, ਜ਼ਿੰਦਗੀ ਦਾ ਆਨੰਦ ਮਾਣ ਸਕਦੇ, ਜ਼ਿੰਦਗੀ ਦੀ ਅਮੋਲਕਤਾ ਸਤਿਗੁਰੂ ਜੀ ਨੇ ਸਾਨੂੰ ਦਰਸਾਈ ਹੈ। ਸਤ ਬਲਿਹਾਰੀ ਸਤਿਗੁਰ ਆਪਣੇ, ਨਾਨਕ ਜੇ ਪ੍ਰਸਾਦ ਐਸਾ ਪ੍ਰਭ ਜਪਣੇ। ਆਪਾਂ ਆਪਣੇ ਗੁਰੂ ਤੋਂ ਬਲਿਹਾਰ ਹਾਂ। ਜੇ ਸਤਿਗੁਰੂ ਜੀ ਨੇ ਸਾਨੂੰ ਇਹ ਗਿਆਨ ਦਿੱਤਾ ਕਿ ਬੰਦਿਆ ਤੈਨੂੰ ਪਰਮਾਤਮਾ ਨੇ ਮਨੁੱਖ ਬਣਾ ਕੇ ਭੇਜਿਆ, ਬਹੁਤ ਕੁਝ ਦੇ ਕੇ ਭੇਜਿਆ, ਬੜੀ ਵੱਡੀ ਦਾਤ ਦਿੱਤੀ ਹੈ। ਜਿੰਨੀਆਂ ਵੱਡੀਆਂ ਦਾਤਾਂ ਪਰਮਾਤਮਾ ਨੇ ਸਾਨੂੰ ਦਿੱਤੀਆਂ ਨੇ, ਜੇ ਤੁਸੀਂ ਗਿਣ ਲੱਗ ਜਾਓ ਨਾ, ਗਿਣਤੀ ਕਰਨ ਲੱਗ ਜਾਓ, ਤਾਂ ਵੀ ਤੁਸੀਂ ਰੱਬ ਦੇ ਪਿਆਰ ਚ ਲਿਵਲੀਨ ਹੋ ਜਾਓਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਚਪਨ ਤੋਂ ਲੈ ਕੇ ਅੱਜ ਤੱਕ ਜਿਹੜੇ ਸੁੱਖ ਦਿੱਤੇ ਨੇ, ਜੋ ਦਾਤਾਂ ਦਿੱਤੀਆਂ ਨੇ, ਤੁਸੀਂ ਗਿਣਨੀਆਂ ਸ਼ੁਰੂ ਕਰ ਦਿਓ, ਸ਼ੁਕਰਾਨਾ ਸ਼ੁਰੂ ਕਰ ਦਿਓ, ਆਪਣੇ ਆਪ ਰੱਬ ਦੇ ਪਿਆਰ ਚ ਲਿਵਲੀਨ ਹੋ ਜਾਓਗੇ। ਇੱਕੋ ਤਰੀਕਾ ਹੈ ਜੋੜਨ ਦਾ। ਇਸ ਕਰਕੇ ਇੰਨੀਆਂ ਦਾਤਾਂ ਦਿੱਤੀਆਂ ਜਿਸ ਪਰਮਾਤਮਾ ਨੇ, ਉਸ ਪਰਮਾਤਮਾ ਦੇ ਪਿਆਰ ਵਿੱਚ ਸਾਨੂੰ ਸਾਡੇ ਸਤਿਗੁਰੂ ਜੀ ਨੇ ਜੋੜਿਆ, ਭੁੱਲੇ ਭਟਕਿਆਂ ਨੂੰ ਮਾਰਗ ਦੱਸਿਆ। ਗੁਰੂ ਚਰਨਾਂ ਚ ਅਰਦਾਸ ਹੈ ਕਿ ਸਤਿਗੁਰੂ ਸਾਡੇ ਸਾਰਿਆਂ ਤੇ ਰਹਿਮਤ ਕਰਨ। ਆਪਾਂ ਕੇਵਲ ਤਾਂ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨਾਲ ਜੁੜੀਏ, ਗੁਰੂ ਵਾਲੇ ਬਣੀਏ। ਜ਼ਿੰਦਗੀ ਬੜੀ ਅਮੋਲਕ ਹੈ, ਵਾਰ ਵਾਰ ਨਹੀਂ ਮਿਲਣੀ, ਜ਼ਿੰਦਗੀ ਦਾ ਆਪਾਂ ਲਾਹਾ ਖੱਟ ਕੇ ਜਾਈਏ। ਵਡਭਾਗੀ ਹੋ ਆਪ ਜੀ ਸਾਰੇ ਜਿਹੜੇ ਗੁਰੂ ਦੀ ਹਜ਼ੂਰੀ ਵਿੱਚ ਜੁੜ ਕੇ ਗੁਰੂ ਕੀ ਸੰਗਤ ਦਾ ਆਨੰਦ ਮਾਣ ਰਹੇ। ਇਸ ਮੁੱਖ ਵਾਕ ਦੇ ਰਾਹੀਂ ਸਤਿਗੁਰੂ ਜੀ ਨੇ ਇਹ ਗਿਆਨ ਦਿੱਤਾ ਕਿ ਜਗਤ ਇੱਕ ਖੇਡ ਹੈ, ਇਸ ਖੇਡ ਅੰਦਰ ਮਨਮੁੱਖ ਤੇ ਗੁਰਮੁੱਖ ਦੋ ਧਿਰਾਂ ਨੇ। ਜਿਹੜਾ ਮਨੁੱਖ ਕਰਮ ਕਰਦਾ ਜ਼ਿੰਦਗੀ ਅੰਦਰ ਉਹ ਜਿਹਾ ਉਹਦਾ ਸੁਭਾਅ ਬਣ ਜਾਂਦਾ, ਜਿਹੜਾ ਗੁਰੂ ਦੇ ਦੱਸੇ ਮਾਰਗ ਅਨੁਸਾਰ ਕਰਮ ਕਰਦਾ ਉਹ ਗੁਰਮੁੱਖ ਬਣ ਕੇ ਪਰਮਾਤਮਾ ਚ ਲਿਵਲੀਨ ਹੋ ਜਾਂਦਾ, ਜਿਹੜਾ ਦੂਜੇ ਭਾਉ ਚ ਲਾ ਕੇ ਕਰਮ ਕਰਦਾ, ਮਾਇਆ ਦੇ ਮੋਹ ਚ ਕਰਮ ਕਰਦਾ, ਉਹ ਮਨਮੁੱਖ ਬਣ ਕੇ ਜ਼ਿੰਦਗੀ ਅੰਦਰ ਹਮੇਸ਼ਾ ਦੁਖੀ ਰਹਿੰਦਾ ਔਰ ਇਸ ਸੰਸਾਰ ਤੋਂ ਖਾਲੀ ਚਲਿਆ ਜਾਂਦਾ। ਅਜਿਹੇ ਮਨੁੱਖ ਤੇ ਕਦੀ ਵਿਸ਼ਵਾਸ ਨਹੀਂ ਕਰਨਾ। ਆਪਾਂ ਗੁਰੂ ਦੇ ਰਾਹੀਂ ਗੁਰਮੁਖਾਂ ਦੀ ਸੰਗਤ 'ਚ ਬੈਠ ਕੇ ਜ਼ਿੰਦਗੀ ਲੜਾ ਖੱਟਣਾ ਹੈ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਗੁਰਬਾਣੀ ਦੀ ਰੋਸ਼ਨੀ ਜਿੱਥੇ ਜਿੱਥੇ ਵੀ ਸਤਿਗੁਰੂ ਜੀ ਨੇ ਸਾਨੂੰ ਟਿਕਾਇਆ, ਜੋ ਵਡਿਆਈ ਜੋ ਰੁਤਬਾ ਦਿੱਤਾ, ਉਹਨਾਂ ਜ਼ਿੰਮੇਵਾਰੀਆਂ ਨੂੰ ਸਮਝ ਕੇ ਆਪਾਂ ਜ਼ਿੰਦਗੀ ਦਾ ਲਾਹ ਖੱਟੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਬਹੁਤ ਬਹੁਤ ਧੰਨਵਾਦ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਜਿਨ੍ਹਾਂ ਦੀ ਕਿਰਪਾ ਸਦਕਾ ਤੁਹਾਡੇ ਸਾਰੀਆਂ ਸੰਗਤਾਂ ਦੇ ਦਰਸ਼ਨ ਦੀਦਾਰ ਤੇ ਪਿਆਰ ਪ੍ਰਾਪਤ ਕਰਨ ਦਾ ਮੌਕਾ ਮਿਲਦਾ ਹੈ। ਧੰਨਵਾਦ ਹੈ ਮਾਨਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਮਾਨਯੋਗ ਸਿੰਘ ਸਹਿਬਾਨ ਜੀ, ਜਿਨ੍ਹਾਂ ਦੇ ਪਿਆਰ ਸਤਿਕਾਰ ਸਹਿਯੋਗ ਸਦਕਾ ਤੁਹਾਡੇ ਦਰਸ਼ਨ ਦੀਦਾਰ ਪ੍ਰਾਪਤ ਹੋਏ ਨੇ। ਮਾਨਯੋਗ ਭਾਈ ਸਾਹਿਬ ਜੀ ਦਾ ਧੰਨਵਾਦ, ਜਿਨ੍ਹਾਂ ਬੜੇ ਪਿਆਰ ਨਾਲ ਬਾਣੀ ਸੁਣਾਈ ਹੈ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਦਿਆਂ ਅਸੀਸ ਬਖਸ਼ ਕਰਨ ਲਈ ਆਓ ਪਿਆਰ ਦੇ ਨਾਲ ਆਖਰੀ ਬਚਨ ਸ਼੍ਰਵਣ ਕਰੀਏ ਤੇ ਫਿਰ ਆਪਾਂ ਗੁਰੂ ਕੀ ਫਤਿਹ ਬੁਲਾਈਏ ਜੀ।
ਜਿਨ੍ਹਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ, ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।